ਸਤਨਾਮ ਵਾਹਿਗੁਰੂ ਜੀਓ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਮਨੁੱਖ ਨੂੰ ਕਿਉਂ ਵਡਿਆਈ ਹੈ? ਜਦੋਂ ਕਿ ਉਹਦੀ ਆਪਣੀ ਰਚਨਾ ਹੈ ਨਾ 84 ਲੱਖ ਜੋਨ, ਉਹਨੂੰ ਕਹਿੰਦੇ ਨੇ ਕਿ ਉਹਨਾਂ ਦੀ ਸਿੱਖਦਾਰੀ ਨਹੀਂ ਵਡਿਆਈ ਚੌਧਰਤਾ ਮਹਾਨਤਾ ਉਹ ਕੇਵਲ ਮਨੁੱਖ ਨੂੰ ਦਿੱਤੀ ਗਈ ਹੈ। ਉਹਦਾ ਕਾਰਨ ਨਿਰੰਕਾਰ ਨੇ ਮਨੁੱਖ ਦੇ ਅੰਦਰ ਇਤਨੇ ਗੁਣ ਪਾਏ ਨੇ ਵੀ ਇਸ ਦੇ ਜਗਤ ਦੇ ਆਉਣ ਦਾ ਇੱਕ ਮਨੋਰਥ ਹੈ। 84 ਲੱਖ ਜੂਨ ਦਾ ਮਨੋਰਥ ਹੈ ਕੇਵਲ ਜੂਨ ਭੋਗਣਾ ਤੇ ਮਨੁੱਖ ਦਾ ਜਨਮ ਲੈਣ ਦਾ ਕਾਰਨ ਜੂਨ ਭੋਗਣਾ ਨਹੀਂ, ਇਹਦਾ ਮਨੋਰਥ ਹੈ ਉਸ ਪਰਮ ਪਿਤਾ ਪਰਮੇਸ਼ਵਰ ਨੂੰ ਮਿਲਣਾ, ਪ੍ਰਤੱਖ ਮਿਲਣਾ। ਅਸੀਂ ਦੇਖੋ ਯਾਦ ਕਰਦੇ ਪਏ ਹਾਂ ਕਿ ਮੈਂ ਪੜ੍ਹ ਰਿਹਾ ਸਾਂ ਜਿਹੜੀ ਇਹਨਾਂ ਗੁਰਮੁਖਾਂ ਨੇ ਕਿਤਾਬ ਦਿੱਤੀ ਵੀ ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਦਾ ਜੀਵਨ ਪੜ੍ਹੋ, ਬਹੁਤ ਪਿਆਰ ਨਾਲ ਵੰਡੀ ਕੀ ਜਾ ਰਹੀ ਹੈ। ਉਹਦੇ ਚ ਬਚਨ ਲਿਖਿਆ ਭਾਈ 2 ਵਾਰ ਤਲਕਣ ਵਾਲੇ ਪਿਤਾ ਨੇ ਪ੍ਰਤੱਖ ਦਰਸ਼ਨ ਦਿੱਤੇ। ਸਾਨੂੰ ਚੰਗਾ ਲੱਗਦਾ ਹੈ, ਸਾਡੇ ਅੰਦਰ ਬਹੁਤ ਭਾਵਨਾ ਬਣਦੀ ਹੈ ਭਾਈ 2 ਵਾਰ ਦਰਸ਼ਨ ਪ੍ਰਤੱਖ ਦਿੱਤੇ, ਪਰ ਮੈਂ ਇਹਦੇ ਤੋਂ ਕੁਝ ਹੋਰ ਅੱਗੇ ਸੋਚਦਾ ਨਹੀਂ। ਸਤਿਗੁਰੂ ਦਾ ਕੋਈ ਬਚਨ ਕਹਿਣਾ ਚਾਹੁੰਦਾ ਵਾ ਕੀ ਤੁਸੀਂ ਸੋਚਦੇ ਹੋ ਇਹ ਗੱਲ ਸੱਚੇ ਵੀ ਕਲਗੀਆਂ ਵਾਲੇ ਪਿਤਾ ਨੇ ਕੇਵਲ 2 ਵਾਰ ਉਸ ਮਹਾਂਪੁਰਖ ਨੂੰ ਦਰਸ਼ਨ ਦਿੱਤੇ ਸੀ? ਕੀ ਇਹ ਸੱਚ ਹੈ? ਨਹੀਂ। ਸਾਧ ਸੰਗਤ ਜਿਨ੍ਹਾਂ ਨੂੰ ਇਹੋ ਜਿਹੀ ਸੇਵਾ ਮਿਲਦੀ ਉਹ ਦੱਸਦੇ ਸਾਨੂੰ ਬਹੁਤ ਘੱਟ ਨੇ ਇਹੋ ਜਿਹੀਆਂ ਗੱਲਾਂ। ਦੀਦਾਰ ਕੋਈ 2 ਵਾਰ ਪ੍ਰਤੱਖ ਜਦੋਂ ਹੁਕਮ ਲਾਇਆ ਨੇ ਭਈ ਇਹ ਸੇਵਾ ਕਰਨੀ ਹੈ, ਪਰ ਜੇਕਰ ਸਤਿਗੁਰੂ ਜੀ ਤੇ ਇਹੋ ਜਿਹੇ ਸੱਤ ਪੁਰਸ਼ਾਂ ਦੀ ਕਦਰੇ ਗਾਥਾ ਪੁੱਛੋ ਤੇ ਸਾਹਿਬ ਨੂੰ ਪੁੱਛੋ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਤੇ ਮੈਂ ਤਰੁੱਠਦਾ ਵਾ ਉਹਨਾਂ ਨੂੰ ਅੱਠੇ ਪੈਰ ਤੇ ਸਾਰੀ ਜ਼ਿੰਦਗੀ ਪ੍ਰਤੱਖ ਤੌਰ ਤੇ ਵਰਤਦਾ ਦਿਸਦਾ। ਉਹਨਾਂ ਨੂੰ 2 ਵਾਰ ਨਹੀਂ ਪਰ ਪਿਆਰ, ਜਿਨ੍ਹਾਂ ਨੂੰ 1 ਵਾਰ ਵੀ ਝਲਕਾਟਾ ਪਿਆ ਉਹ ਸਾਡੇ ਨਾਲੋਂ ਕਰੋੜ ਗੁਣਾ ਚੰਗੇ, ਪਰ ਜਿਨ੍ਹਾਂ ਨੂੰ ਸਾਧ ਸੰਗਤ ਦੀਦਾਰ 2 ਵਾਰੀ ਪ੍ਰਤੱਖ ਹੋਣੇ ਉਹ ਹੋਰ ਵੱਡੇ। ਪਰ ਇਸ ਤੋਂ ਅਗਲੀ ਕਹਾਣੀ ਉਹ ਹੈ ਕਿ ਕਿਉਂਕਿ ਸਾਡੀ ਸਮਝ ਗੋਚਰੇ ਨਹੀਂ ਪੈਣੀ, ਮਹਾਂਪੁਰਖ ਲੋਕ ਉਹ ਸਾਡੇ ਧਿਆਨ ਗੋਚਰੇ ਤਾਂ ਗੋਤੀਆਂ ਕਰਕੇ ਗੱਲ। ਸਾਧ ਸੰਗਤ ਕਦੇ ਤੁਸੀਂ ਵੇਖੋ ਕਿ ਇਹ ਹੁਕਮ ਪ੍ਰਤੱਖ ਦੀਦਾਰ ਤਾਂ ਕੇਵਲ ਮਹਾਂਪੁਰਖਾਂ ਨੂੰ ਹੈ ਕਿ ਦੁਨੀਆਂ ਦੇ ਹਰ ਮਨੁੱਖ ਨੂੰ ਕਹਿ ਆਪਣੀ ਸਤਿਗੁਰੂ ਕੌਰ ਨੇ ਸਾਰਿਆਂ ਦੇ। ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਜੀ ਹੁਣ ਕਿੱਥੇ ਵਰਤਦੇ ਨੇ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ ਸਤਿਗੁਰੂ ਆ। ਸਾਡਾ ਕੋਈ ਵੀ ਅੰਦਰੋਂ ਅਸੀਂ ਗੱਲ ਜਾਣਨੀ ਹੋਵੇ, ਬਾਹਰੋਂ ਜਾਣਨੀ ਹੋਵੇ, ਜੀਵਨ ਦਾ ਕੱਜ ਸਿੱਖਣਾ ਹੋਵੇ, ਅਸੀਂ ਕਿਹਨੂੰ ਪੁੱਛਾਂਗੇ? ਕਿਸੇ ਮਹਾਂਪੁਰਖ ਨੂੰ ਨਹੀਂ ਪੁੱਛਾਂਗੇ, ਸਤਿਗੁਰੂ ਜੀ ਨੂੰ ਆ ਕੇ। ਫਿਰ ਸਤਿਗੁਰੂ ਜੀ ਸਾਨੂੰ ਕਿਸੇ ਵੱਲ ਤੋਰਦੇ ਨੇ ਕਿ ਉਹਨਾਂ ਦੀ ਰਜਾ ਕਿੱਧਰ ਤੋਰਦੇ ਤੇ ਕਿਹਦਾ ਮਿਲਾਪ ਕਰਦੇ? ਜਦੋਂ ਸਿੱਖ ਆਪਣੀ ਮਰਜ਼ੀ ਨਾਲ ਕਿਸੇ ਨੂੰ ਜੁੜੇਗਾ ਉਹਦੇ ਨਾਲ ਧੋਖਾ ਹੋਏਗਾ, ਪਰ ਜਿਹਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜੋੜਨ ਉਹਦੇ ਨਾਲ ਧੋਖਾ ਨਹੀਂ ਕਦੇ ਹੁੰਦਾ। ਉਹਦੀ ਮੰਜ਼ਿਲ ਬਣ ਜਾਂਦੀ ਭਈ ਉਹਨੂੰ ਪ੍ਰਤੱਖ ਦੀਦਾਰ ਕਰਵਾਉਣੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਸਾਹਿਬ ਦੇ 2-4 ਬਚਨ ਸਾਹਮਣੇ ਲਿਆਓ। ਗਰੀਬ ਨਿਵਾਸ ਪਿਤਾ ਜੀ ਨੂੰ ਪੁੱਛਿਆ, ਸਤਿਗੁਰੂ ਪਰਮੇਸ਼ਰ ਤੇ ਸਤਿਗੁਰੂ 2 ਨੇ? ਨੇ ਕਹਿੰਦੇ ਇੱਕ ਨੇ ਗੁਰ ਪਰਮੇਸ਼ਰ ਤੇ ਭੋਜਾਂ। ਆਖਿਆ ਫਿਰ 2 ਨਾਮ ਕਿਉਂ? ਇਹ ਕਿਉਂ ਕਹਿੰਦੇ ਸਤਿਗੁਰੂ ਜੀ ਕੋਲ ਜਦੋਂ ਆਈਏ ਨਿਰੰਕਾਰ ਕੋਲ ਜੁੜੋ, ਨਿਰੰਕਾਰ ਦਾ ਨਾਮ ਜਪੋ, ਉਹ ਘੱਟ ਘੱਟ ਵਿੱਚ ਵਸਦਾ ਏ, ਉਹ ਕੰਡਾ ਤੇ ਮੰਡਾ ਦਾ ਮਾਲਕ ਏ। ਕਹਿਣ ਲੱਗੇ ਕਿ ਉਹਨਾਂ ਦਾ ਰਾਜ ਇਸ ਮਨੁੱਖਤਾ ਦਾ ਭਲਾ ਕਰਨ ਲਈ, ਵਿੱਚੇ ਵਿੱਚ ਇੱਕ ਵੀ ਆਪ ਜਾਂਦੇ ਨੀ, ਅਸੀਂ ਇੱਕ ਨਿਰੰਕਾਰ ਤੇ ਅਸੀਂ 2 ਨਹੀਂ, ਤੇ ਫਿਰ ਸਾਡੇ ਸਾਹਮਣੇ ਲੁਕ ਜਾਂਦੇ। ਕਹਿੰਦੇ ਨਹੀਂ ਜੀ, ਮੈਂ ਤੇ ਦਾਸ ਹਾਂ, ਮੈਂ ਤੇ ਦਾਸਾਂ ਦਾ ਦਾਸ ਹਾਂ, ਮੈਂ ਹੂੰ ਪਰਮ ਪੁਰਖ ਉਹ ਦਾਸਾ। ਕਿਧਰੇ ਕਹਿੰਦੇ, ਕਿਧਰੇ ਆਖਣਗੇ ਦਾਸਨ ਦਾਸ ਕਹੇ ਜਨ ਨਾਨਕ ਜੀ, ਅਸੀਂ ਤਾਂ ਉਹਦੇ ਦਾਸਾਂ ਦੇ ਦਾਸ ਹਾਂ। ਇਹ ਉਹਨਾਂ ਦਾ ਲੁਕਣ ਦਾ ਸੁਭਾਅ ਹੈ। ਉਹਨਾਂ ਜਿਤਨੇ ਕੋਈ ਰੱਬ ਦੇ ਨੇੜੇ ਹੁੰਦਾ ਜਾਏਗਾ ਨਾ, ਉਹਦੀ ਨਿਸ਼ਾਨੀ ਇਹ ਵੀ ਉਹ ਜਗਤ ਦੇ ਅੱਖਾਂ ਤੋਂ ਲੁਕਣ ਦੀ ਜਾਤ ਵੱਧ ਤੋਂ ਵੱਧ ਸਿੱਖੇ ਹਾਂ। ਦੁਨੀਆਂ ਤੇ ਉਹਦੇ ਪਿਆਰਤਾਂ ਦੇ ਦੋ ਰਸਤੇ ਕੀ ਨੇ? ਭਗਤਾਂ ਤੇ ਸੰਸਾਰਿਕਾਂ ਦੇ ਰਾਹ ਦਾ ਫਰਕ ਇੱਥੇ ਵੇ, ਦੁਨੀਆਂਦਾਰ ਮਨੁੱਖ ਇਹ ਨਹੀਂ ਵੀ ਜਿਹੜੇ ਗੁਰੂ ਘਰ ਨਹੀਂ ਆਉਂਦੇ ਉਹ ਦੁਨੀਆਂਦਾਰ, ਜਿਹੜੇ ਗੁਰੂ ਕੋਲ ਆਵੇ ਉਹ ਦੀਨਦਾਰ ਹੋ ਗਏ, ਨਹੀਂ। ਜੇ ਸਾਡੀ ਸੋਚ ਇਹ ਗੁਰੂ ਕੇ ਪਿਆਰੇ ਭਾਵੇਂ ਸਿਧਾਤਮਕ ਆ ਅਧਾਰਮਕ ਆ, ਸਾਡੀ ਸੋਚ ਜੇਕਰ ਦੁਨੀਆਂ ਨੂੰ ਪ੍ਰਾਪਤ ਕਰਨ ਦੀ, ਅਸੀਂ ਦੁਨੀਆਂਦਾਰ, ਜਿਸ ਦਿਨ ਸਾਡੀ ਸੋਚ ਉਹਨੂੰ ਮਿਲਣ ਦੀ ਬਣ ਗਈ ਅਸੀਂ ਦੀਨਦਾਰ ਹੋ ਗਏ। ਹੁਣ ਹੋਇਆ ਕਿ ਗੁਰੂ ਕੇ ਪਿਆਰਿਓ ਇਸ ਗੱਲ ਨੂੰ ਬੜਾ ਖੁੱਲਾ ਜਿਹਾ ਤੂੰ ਕੇ ਬੈਠੇ ਹਾਂ, ਸਤਿਗੁਰੂ ਜੀ ਨੇ ਬਿਠਾਇਆ ਸਾਨੂੰ ਆਪਣੇ ਚਰਨਾਂ ਵਿੱਚ ਆਪਣੀਆਂ ਬਾਤਾਂ ਕਰਨ ਲਈ, ਗੁਰੂ ਕੇ ਪਿਆਰੇ ਖੁੱਲ ਕੇ ਕਰੀਏ ਇਹਨਾਂ ਗੱਲਾਂ ਨੂੰ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਬਿਰਧ ਹੈ, ਉਹ ਕਹਿੰਦੇ ਜਿਉਂ ਜਿਉਂ ਕੋਈ ਅੰਦਰ ਵੱਲ ਵਧੇਗਾ ਉਹਦੇ ਅੰਦਰੋਂ ਇਹ ਨਹੀਂ ਉਹ ਜਾਣ ਬੁੱਝ ਕੇ ਸੋਚ ਕੇ, ਨਹੀਂ ਉਹਦਾ ਅੰਦਰ ਲੁਕਣਾ ਚਾਹੇਗਾ, ਛਿਪਣਾ ਚਾਹੇਗਾ ਤੇ ਮੇਰਾ ਕਿਸੇ ਨੂੰ ਪਤਾ ਨਾ ਲੱਗੇ। ਤੇ ਦੁਨੀਆਦਾਰ ਦੀ ਨਿਸ਼ਾਨੀ ਇਹ ਹਰ ਕੀਲਾ ਕਰਦਾ ਕਿ ਮੇਰਾ ਪਤਾ ਕਿਵੇਂ ਲੱਗੇ। ਗੁਰੂ ਕੇ ਪਿਆਰੇ ਪੈਸੇ ਰਾਹੀਂ ਪਤਾ ਲਗਾਉਣਾ ਚਾਹੀਏ, ਕੋਈ ਧਰਮ ਦੀ ਆੜ ਲੈ ਲਈਏ, ਇਹਦੇ ਰਹੇ ਲੋਕਾਂ ਤੱਕ ਆਪਣੀ ਪਹਿਚਾਣ ਬਣਾਉਣ ਦਾ ਕੋਈ ਢੰਗ ਵਰਤੀਏ। ਗੱਲ ਕੀ, ਜਿੱਥੇ ਅਸੀਂ ਆਪਣੀ ਪਹਿਚਾਣ ਬਣਾਉਣ ਦੀ ਯਤਨ ਕਰਦੇ ਹਾਂ, ਕੋਸ਼ਿਸ਼ ਹੋਵੇ, ਉਹ ਭਾਵੇਂ ਧਾਰਮਿਕ ਲੋਕ ਨੇ ਅਧਾਰਮਿਕ ਲੋਕ ਨੇ, ਉਹ ਅਜੇ ਦੁਨੀਆਦਾਰ ਨੇ, ਉਹ ਦੀਨਦਾਰ ਨਹੀਂ ਹੁੰਦੇ। ਇਹ ਨਹੀਂ ਵੀ ਮੈਂ ਕੋਈ ਫੈਸਲਾ ਦੇ ਰਿਹਾ, ਜੋ ਕੁਦਰਤ ਦਾ ਇੱਕ ਨਿਯਮ ਹੈ। ਕਹਿਣ ਤੋਂ ਮੁਰਾਦ ਸਤਿਗੁਰੂ ਜੀ ਦੇ ਕਦੇ ਤੁਸੀਂ ਬਚਨ ਪੜ੍ਹੋ, ਪਰਵੀਰ ਸਿੰਘ ਲਿਖਦੇ ਨਾ ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਪੁਰ ਜਾਣ ਦੀ ਧੁੰਦੀ ਪੂਰੀ ਨਾ ਮਤਰਲੇ ਲੈ ਰਿਹਾ ਨਹੀਂ ਪੂਰੀ ਧੁੰਦੀ। ਪਰ ਜਿਤਨੀ ਵੱਡੀ ਕੋ ਤਾਕਤ ਰੱਬ ਦੀ ਉਹ ਗੁਪਤ ਹੋਏਗੀ। ਤੁਸੀਂ ਦੂਰ ਨਾ ਜਾਓ, ਆਪਣੇ ਵੱਲ ਝਾਤ ਮਾਰੋ। ਅਸੀਂ ਦੋ ਹਿੱਸਿਆਂ ਚ ਵੰਡੇ ਹਨ, ਇੱਕ ਸਾਡੀ ਆਤਮਾ ਹੈ ਤੇ ਇੱਕ ਸਾਡਾ ਸਰੀਰ ਹੈ। ਸਰੀਰ ਸਾਡਾ ਸਾਰਿਆਂ ਦੇ ਸਾਹਮਣੇ ਪ੍ਰਗਟ ਹੈ, ਆਤਮਾ ਸਾਨੂੰ ਚਲਾਉਂਦੀ ਹੈ, ਉਹ ਕਦੇ ਦਿਸਦੀ ਨਹੀਂ। ਦਿਸਦੀ ਸਾਡੀ ਆਪਣੀ ਆਤਮਾ ਸਾਨੂੰ ਨਹੀਂ ਦਿਸਦੀ। ਅਸੀਂ ਹਰ ਕੰਮ ਮਨ ਨੂੰ ਪੁੱਛ ਕੇ ਕਰਦੇ ਹਾਂ, ਮਨ ਕਦੇ ਅਸੀਂ ਕਦੇ ਵੇਖਿਆ ਹੈ? ਪਿਆਰਿਓ ਕਿਹੜੀ ਚੀਜ਼ ਹੈ ਸਰੀਰ ਦੇ ਅੰਦਰ, ਕਿਹੜਾ ਪੁਰਜਾ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਜਿਹਦੇ ਵਿੱਚ ਅਸੀਂ ਸਾਰੀਆਂ ਗੱਲਾਂ ਯਾਦ ਰੱਖੀਆਂ ਨੇ? ਪਿਆਰਿਓ ਕਿੱਥੋਂ ਕਿੱਥੋਂ ਆਏ, ਕਿਹੜੀ ਪੜ੍ਹਾਈ ਪੜ੍ਹੇ, ਕਿੰਨਾ ਲੋਕਾਂ ਨੇ ਸਾਨੂੰ ਕਿਹੜੀ ਗੱਲ ਕਹੀ ਚੰਗੀ ਕਹੀ ਮਾੜੀ ਕਹੀ, ਕਿਹੜਾ ਸਾਡਾ ਰਿਸ਼ਤਾ ਹੈ, ਇਹ ਚੀਜ਼ਾਂ ਜਿਹੜੀਆਂ ਪਿਆਰਿਓ ਗੁਪਤ ਨੇ ਨਾ, ਉਹਨਾਂ ਦੀ ਕੀਮਤ ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਸਰੀਰ ਕੋਲ ਪੈ, ਸਾਡੇ ਹੱਥ ਪੈਰ, ਭਾਵੇਂ ਕੋਈ 6 ਫੁੱਟ ਹੈ, ਕੋਈ 5 ਫੁੱਟ ਦਾ, ਕੋਈ 7 ਫੁੱਟ ਦਾ, ਇਹ ਸਰੀਰ ਤੇ ਸਾਡੇ ਕੋਲ ਹੈ, ਪਰ ਉਹ ਜਿਹੜੀ ਕੀਮਤੀ ਚੀਜ਼ ਸੀ ਜਦੋਂ ਵੱਖ ਹੋ ਗਈ ਨਾ, ਕਹਿੰਦੇ ਆਹ ਜਿਹੜਾ ਦਿਸਦਾ ਸੀ ਉਹਨੂੰ ਛੇਤੀ ਨਾਲ ਜਾਂ ਸੰਸਕਾਰ ਕਰ ਦਿਓ, ਜਾਂ ਪਾਣੀ ਚ ਭੇਟ ਕਰ ਦਿਓ, ਜਾਂ ਜਿਵੇਂ ਇਹਨੂੰ ਸੰਭਾਲਣਾ, ਇਹ ਸਾਡੇ ਕੰਮ ਦੀ ਨਹੀਂ ਰਹੀ। ਜਿਹੜੇ ਕੰਮ ਦੀ ਚੀਜ਼ ਹੁੰਦੀ ਉਹ ਗੁਪਤ ਹੁੰਦੀ, ਪਿਆਰਿਓ ਉਹਦੇ ਸਦਕਾ ਇਹਦੀ ਕੀਮਤ ਬਣਦੀ ਹੈ। ਇਸ ਪ੍ਰਗਟ ਚੀਜ਼ ਦੀ ਪੈਰ ਬੇਨਤੀ ਕਰਨ ਲੱਗਾ ਸਾਂ, ਸਾਹਿਬ ਕਹਿੰਦੇ ਨੇ ਉਹ ਨਿਰੰਕਾਰ ਨੂੰ ਆਪਾਂ ਸਾਰਿਆਂ ਨੂੰ ਪ੍ਰਗਟ ਕਰਨਾ ਹੈ, ਪਰ ਤਪ ਉਹਦੇ ਦਰਸ਼ਨ ਕਰਨ ਲਈ ਅਸੀਂ ਆਏ ਹਾਂ। ਤੇ ਇਹ ਨਹੀਂ 2 ਵਾਰ 4 ਵਾਰ ਸਤਿਗੁਰੂ ਜੀ ਦਾ ਹੁਕਮ ਹੈ, ਭਈ ਪ੍ਰਾਪਤ ਮਨੁੱਖ ਦੇ ਪੰਕਤੀ ਨੂੰ ਵਿਚਾਰੋ, ਅਗਲੇ ਦੇ ਸਾਨੂੰ ਯਾਦ ਹੈ, ਰੋਜ਼ ਪੜ੍ਹਦੇ ਹਾਂ, ਪਰ ਇਹ ਸੁਣਦੀ ਨਹੀਂ ਸਾਨੂੰ ਰੋਜ, ਸੁਣਾ ਵੀ ਸਕਦੇ ਹਾਂ ਸਪੀਕਰ ਲਾ ਕੇ, ਪਿਆਰਿਓ ਪੜ੍ਹ ਵੀ ਸਕਦੇ ਹਾਂ, ਪਰ ਸੁਣ ਨਹੀਂ ਸਕਦੇ। ਆਪ ਸੁਣੇਗਾ ਉਹ ਜਿਹਨੂੰ ਉਹ ਤਰਸ ਕਰਕੇ ਅੰਦਰੋਂ ਸੁਣਾਏਗਾ। ਹਜ਼ੂਰ ਕਹਿੰਦੇ ਗੋਬਿੰਦ ਮਿਲਨ ਕੀ ਇਹ ਤੇਰੀ ਬਲੀਆ, ਇੱਥੇ ਕਿਧਰੇ ਲਿਖਿਆ ਹੈ ਕਿ ਗੋਬਿੰਦ ਨੂੰ ਇੰਨੀ ਵਾਰ ਤੂੰ ਮਿਲਣਾ ਬਸ, ਤੇ ਤੇਰੀ ਮੰਜ਼ਿਲ ਪੂਰੀ ਹੋ ਜਾਏਗੀ। ਨਹੀਂ, ਮਿਲਣ ਦੇ ਅਰਥ ਹੋਰ ਪੁੱਛੇ ਗਏ, ਦਰਸ਼ਨ ਹੋਣੇ ਤੇ ਮਿਲ ਜਾਣਾ, ਇਹ 2 ਗੱਲਾਂ ਨੇ ਵੱਖਰੀਆਂ। ਆਪਾਂ ਮਿਲਦੇ ਹਾਂ, ਵਿਛੜਦੇ ਹਾਂ, ਫਿਰ ਮਿਲਾਂਗੇ, ਫਿਰ ਵਿਛੜਾਂਗੇ, ਦੀਦਾਰ ਹੁੰਦੇ ਨੇ। ਪਿਆਰੇ ਹੋ ਕਿਸੇ ਨੂੰ ਤੁਸੀਂ ਦੀਦਾਰ ਦਿੰਦੇ ਹੋ, ਕਿਸੇ ਦੇ ਦੀਦਾਰ ਕਰਦੇ ਹੋ, ਇਹ ਆਏ ਤੇ ਵਿਛੜ ਗਏ। ਪਿਆਰੇ ਰੱਬ ਦੇ ਪਿਆਰੇ ਦੱਸਦੇ ਨੇ, ਇਹ ਹੁੰਦਾ ਏ ਸਾਹਿਬਾਂ ਦੇ ਦੀਦਾਰ ਹੋਣੇ ਤੇ ਹੋ ਕੇ ਅਲੋਪ ਹੋ ਜਾਣਾ, ਇਹ ਬਹੁਤ ਵੱਡੀ ਗੱਲ ਏ। ਪਰ ਉਹ ਅਲੋਪ ਹੋ ਕੇ ਮਿਲ ਕੇ ਇਹ ਮੰਜ਼ਿਲ ਤੇ ਨਹੀਂ ਨਾ, ਮੰਜ਼ਿਲ ਹੈ ਜਦੋਂ ਜਿਵੇਂ ਇੱਕ ਪਾਣੀ ਦਾ ਘੜਾ ਸਾਗਰ ਵਿੱਚ ਮਿਲਾ ਦਿਓ ਤੇ ਸਦਾ ਲਈ ਇੱਕ ਹੋ ਕੇ ਉਹਨੂੰ ਕਹਿੰਦੇ ਮਿਲ ਗਿਆ ਹੈ। ਇੱਕ ਜੋਤ ਦਾ ਦੂਸਰੀ ਜੋਤ ਵਿੱਚ ਮਿਲ ਜਾਣਾ, ਸਾਧ ਸੰਗਤ ਇੱਕ ਆਤਮਾ ਦਾ ਪਰਮ ਆਤਮਾ ਜਿਉਂਦਿਆਂ ਦੀ ਮਿਲਣਾ, ਇਹ ਨਹੀਂ ਮਰ ਕੇ ਮਿਲਣਾ। ਉਹ ਤੇ ਸਾਨੂੰ ਕਹਿਣਾ ਪੈਂਦਾ ਨਾ ਵੀ ਪੂਰਾ ਹੋ ਗਿਆ, ਸਾਡੀ ਮਜਬੂਰੀ ਹੈ, ਹੋਰ ਕੀ ਆਖੀਏ। ਸਾਧ ਸੰਗਤ ਅਕਾਲ ਚਲਾਣਾ ਕਰ ਗਿਆ, ਕੀ ਕਹੀਏ, ਇਹ ਕਹਾਂਗੇ ਨਾ ਬਈ ਅਕਾਲ ਦੇ ਘਰ ਨੂੰ ਗਿਆ ਏ, ਨਹੀਂ ਇਹ ਕਹਾਣੀ ਸਰੀਰ ਦੇ ਅੰਤੋਂ ਨਾਲ ਹੀ ਜੁੜੇ ਹੋਏ। ਮਿਰਨ ਦਾ ਜੋ ਜਲ ਨੇ ਜਲ ਆਏ ਕਟਾਨਾ, ਤਿਉਂ ਜੋਤੀ ਸਨ ਜੋਤ ਸਮਾਨਾ, ਮਿਟਦੇ ਦਵਨ ਤਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਗੁਰਬਾਨ। ਅਸੀਂ ਇਹ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਅਕਸਰ ਜਦੋਂ ਕੋਈ ਮਹਾਂਪੁਰਖ ਸਰੀਰ ਛੱਡਦੇ ਨੇ। ਅਸੀਂ ਉਹਨਾਂ ਦੇ ਬਰਸੀ ਦੇ ਸੰਬੰਧ ਵਿੱਚ ਗੁਰੂ ਕੇ ਪਿਆਰੇ ਇਹ ਸ਼ਬਦ ਪੜ੍ਹਾਂਗੇ, ਸੂਰਜ ਕਿਰਨ ਮਿਲੇ ਚਲਤਾ ਜਲ ਬੂਆ ਰਾਮ। ਪਿਆਰੇ ਸਾਡੇ ਅੰਦਰ ਦੀ ਭਾਵਨਾ ਕਹਿੰਦੀ ਮਦਦ ਤੋਂ ਬਾਅਦ ਮਿਲੇ, ਜਦੋਂ ਕਿ ਭਗਤਾਂ ਨੇ ਜਿਹੜੇ ਮਿਲੇ ਨੇ ਉਹਨਾਂ ਦੇ ਬਿਆਨ ਤਾਂ ਸੁਣੋ ਵੀ ਉਹ ਕਦੋਂ ਮਿਲੇ ਨੇ। ਭਗਤ ਕਬੀਰ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਆਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਕਹਿ, ਕਹਿੰਦੇ ਮਿਲੇ ਹਾਂ, ਕਿਵੇਂ ਮਿਲੇ ਹਾਂ ਜੀ, ਜਿਉਂਦਿਆਂ ਜੀ ਬਚਨ ਜਦੋਂ ਸਰੀਰ ਵਿੱਚ ਵਰਤ ਰਹੇ ਨੇ। ਮਿਲੇ ਕਹਿ ਸਾਰੰਗ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਮਿਲਦਾ ਏ, ਹਾਂ ਰਾਮ ਕਬੀਰਾ ਏ ਪਏ ਤੇ ਕੋਈ ਨਾ ਸਕੈ ਪਛਾਣੀ। ਵਾਹਿਗੁਰੂ ਜੀ ਤੇ ਉਹਦੇ ਭਗਤ ਇਹ ਹੋ ਜਾਂਦੇ ਨੇ, ਉਸੇ ਇਹ ਕਿਵੇਂ ਕਹੋਗੇ। ਭਗਤ ਨਾਮਦੇਵ ਜੀ ਨੂੰ 72 ਵਾਰ ਕਹਿੰਦੇ ਵੀ ਰੱਬ ਨੇ ਦੀਦਾਰ ਦਿੱਤੇ, ਸੱਚੀ ਗੱਲ ਹੈ। ਪਰ ਨਹੀਂ, ਭਗਤ ਜੀ ਇਸ ਤੋਂ ਅੱਗੇ ਨੇ। ਭਗਤ ਨਾਮਦੇਵ ਜੀ ਉਸ ਤਲ ਤੇ ਪਹੁੰਚੇ ਨੇ ਜਿੱਥੇ ਵਾਰੀਆਂ ਦੀ ਗੱਲ ਨਹੀਂ, ਜਿੱਥੇ ਜਾ ਕੇ ਦੋ ਜੋਤਾਂ ਇੱਕ ਹੋ ਜਾਂਦੀਆਂ ਨੇ, ਜਿੱਥੇ ਇਹ ਨਹੀਂ ਵੀ ਕੌਣ ਕਿਨੂੰ ਮਿਲਿਆ। ਜਦੋਂ ਕੋਈ ਪਾਣੀ ਦੀ ਨਦੀ ਸਾਗਰ ਨੂੰ ਮਿਲਦੀ, ਉਸ ਤੋਂ ਬਾਅਦ ਉਹ ਗਿਣਤੀ ਕਰਕੇ ਦੱਸ ਸਕਦੀ ਹੈ ਮੈਂ ਸਾਗਰ ਨੂੰ ਕਿੰਨੀ ਵਾਰ ਮਿਲੇ, ਕਦੋਂ ਕਦੋਂ ਮਿਲੇ। ਨਹੀਂ, ਜਿੰਨਾ ਚਿਰ ਮਿਲਾਪ ਨਹੀਂ ਹੋਇਆ ਉਹਦੇ ਤੋਂ ਪਹਿਲਾਂ ਦੀਆਂ ਗੱਲਾਂ ਹੁੰਦੀਆਂ ਨੇ। ਸਾਧ ਸੰਗਤ ਮੇਰੇ ਸਤਿਗੁਰੂ ਜੀ ਖੈਰ ਉੱਚਿਆਂ ਦੀਆਂ ਗੱਲਾਂ ਕਰਦੇ ਤਾਂ ਕਰਨੀਆਂ ਪੈਂਦੀਆਂ ਨੇ, ਤੇ ਆਪਣੇ ਆਪ ਨੂੰ ਸ਼ਰਮ ਜੀ ਆਉਂਦੀ ਏ ਕਿ ਤੈਨੂੰ ਪਤਾ ਤੱਕ ਨਹੀਂ, ਤੈਨੂੰ ਝਲਕਾਰਾ ਵੀ ਨਹੀਂ ਤੇ ਗੱਲਾਂ ਉਹਨਾਂ ਦੀਆਂ ਜਿਨ੍ਹਾਂ ਨੂੰ ਪ੍ਰਤਾਪ ਕਿਸੇ ਨੂੰ 2 ਵਾਰ, ਕਿਸੇ ਨੂੰ 10 ਵਾਰ, ਕਿਸੇ ਨੂੰ 72 ਵਾਰ ਹੋਏ ਉਹਨਾਂ ਦੀਆਂ ਕਰੇ। ਪਰ ਇਸ ਆਸ ਨਾਲ ਕਰਦੇ ਹਾਂ ਵੀ ਸਾਡਾ ਵੀ ਚਾਹ ਬਣੇ ਤੇ ਆਪਣੇ ਫਰਕ ਪੈ ਜਾਣਗੇ। ਤੁਸੀਂ ਸੁਣੋ ਸ਼ਬਦ ਯਾਤਰਾ ਦਾ ਪਾਠ ਕਰਦੇ ਹਾਂ ਨਾ, ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸਹਿਜ ਸਾਨੂੰ ਕਹਿੰਦੇ, ਸਾਨੂੰ ਸਾਰਿਆਂ ਨੂੰ ਜਿਹੜੇ ਸਤਿਗੁਰੂ ਕੋਲ ਆਉਂਦੇ ਆ, ਕਹਿੰਦੇ ਨੇ ਤੁਹਾਨੂੰ ਚੰਗਾ ਲੱਗਦਾ ਨਾ ਜਿਨ੍ਹਾਂ ਨੂੰ ਉਹਦੇ ਦੀਦਾਰ ਹੋਣ, ਕਹਿੰਦੇ ਭਲਾ ਹੋਇਆ, ਤੁਸੀਂ ਵੀ ਕਰਨਾ ਚਾਹੁੰਦੇ ਹੋ ਸਾਹਿਬ ਜੀ ਕਾ। ਤੇ ਸਾਹਿਬ ਕਹਿੰਦੇ ਆਪ ਪਹਿਲੀ ਗੱਲ ਇਹ ਦੇਖ, ਤੂੰ ਨਾ ਅਣਜਾਣਾ ਵਾਲੇ ਕੰਮ ਨਾ ਕਰੀ, ਭਾਈ ਤੂੰ ਲੋਕਾਂ ਦੀ ਬੋਲੀ ਬੋਲੇ ਤੇ ਦਰਸ਼ਨ ਰੱਬ ਦੇ ਕਰਨਾ ਚਾਹਵੇਂ, ਸੋਚ ਲੋਕਾਂ ਵਾਲੀ ਰੱਖੇ ਤੇ ਦੀਦਾਰ ਕਲਗੀਆਂ ਵਾਲੇ ਦੀ ਕਰਨਾ ਚਾਹਵੇਂ, ਇਹ ਨਹੀਂ ਹੋ ਪਾਉਣਾ। ਆਖਿਆ ਕਿਉਂ, ਕਹਿਣ ਲੱਗੇ ਤੈਨੂੰ ਛੱਡਣ ਲਈ ਨੀ ਕੁਝ ਕਹਿੰਦੇ ਵੀ ਤੂੰ ਬੱਚੇ ਛੱਡ, ਕੰਮ ਕਰ ਛੱਡ, ਗੁਰਦੁਆਰਾ ਛੱਡ, ਜਾਂ ਤੂੰ ਹੋਰ ਇਹਨਾਂ ਲੋਕਾਂ ਨੂੰ ਛੱਡ ਕੇ ਜਗਤ ਤੇ ਚਲਾ ਜਾ। ਨਹੀਂ, ਕਹਿੰਦੇ ਦੁਨੀਆਂ ਤੇ ਤੇਰਾ ਇੱਕ ਰਸਤਾ ਇੱਕ ਪੁਆਇੰਟ ਤੋਂ ਵੱਖਰਾ ਕਰਦੇ ਆ। ਦੁਨੀਆਂ ਨੂੰ ਜੋ ਕੁਝ ਮਿਲਿਆ ਤੇ ਮਿਲੇਗਾ, ਉਹਨਾਂ ਨੇ ਉਹਨੂੰ ਆਪਣਾ ਕਹਿ ਕੇ ਉਹਦੇ ਤੇ ਮਾਣ ਕਰਨਾ ਏ। ਤੈਨੂੰ ਜੋ ਕੁਝ ਮਿਲੇ ਉਹਦੇ ਤੇ ਮਾਣ ਨਾ ਕਰੀ, ਨਿਰੰਕਾਰ ਦੀ ਅਮਾਨਤ ਸਮਝ ਕੇ ਤੁਰਿਆ ਜਾਈ, ਤੇਰੇ ਤੇ ਕਹਾਣੀ ਬਣ ਜਾਏ। ਦੁਨੀਆਂ ਹਰ ਕੰਮ ਤੇ ਕਰਦੀ ਮੈਨੂੰ ਮਾਣ ਮਿਲੇ, ਸਿੱਖ ਜਦੋਂ ਇਸ ਰਸਤੇ ਤੇ ਤੁਰਦਾ ਏ, ਹਰ ਕਦਮ ਉੱਠਦਾ ਜਿਹਨਾਂ ਉਹਦਾ ਮਾਣ ਮਰੇ, ਉਹਦਾ ਅਹੰਕਾਰ ਮੁੱਕੇ, ਉਹਦੀ ਪਕੜ ਟੁੱਟੇ, ਉਹਦਾ ਅੰਦਰ ਇਸ ਦੁਨੀਆਂ ਤੋਂ ਛੁੱਟੇ। ਸਾਧ ਸੰਗ ਸਤਿਗੁਰੂ ਜੀ ਦੇ ਬਚਨ ਇਹ ਨਾ, ਸਹਿਬ ਕਹਿੰਦੇ ਇਆਨ ਲੀਏ ਮਾਨੜਾ ਕਾਏ ਕਰੇ। ਮੈਨੂੰ ਦੱਸ ਕਿਹੜੀ ਚੀਜ਼ ਤਾਂ ਮਾਣ ਕਰਦੀ ਹੈ ਮੇਰੀ ਆਪਣੀ ਏ, ਜੇ ਨਿਰੰਕਾਰ ਨਾ ਦੇਵੇ ਕੋਈ ਚੀਜ਼ ਤੂੰ ਰੱਖ ਸਕਦਾ। ਤੁਸੀਂ ਵੇਖਦੇ ਹੋ ਅੱਜ ਲੋਕੀ ਲੱਖਪਤੀ ਨੇ, ਸਮਾਂ ਬਣਦਾ ਏ ਘਰ ਕੱਖਾਂ ਤੋਂ ਭੋਲੇ ਹੋ ਜਾਂਦੇ ਨੇ, ਕਹਿੰਦੇ ਵਿਹਦਿਆਂ ਵਿਹਦੇ ਸਾਰਾ ਕੁਝ ਖੋਲਿਆ ਰੱਬ ਨੇ, ਜੋ ਦਿੱਤਾ ਸੀ ਉਦੋਂ ਨੀ ਕਿਹਾ ਵੀ ਉਹਨੇ ਵਿਹਦਿਆਂ ਵਿਹਦਿਆਂ ਹੀ ਪਤਾ ਨੀ ਲੱਗਾ ਕਿਧਰੋਂ ਪੈਸੇ ਮੇਰੇ ਕੋਲ ਆ ਗਏ ਘਰ ਆ ਗਏ, ਕਹਿੰਦੇ ਵਿਹਦਿਆਂ ਵਿਹਦਿਆਂ ਖੁਦ ਇਹਦੀ ਸ਼ਿਕਾਇਤ ਹੋ ਗਈ। ਸਾਧ ਸੰਗ ਨਿਰੰਕਾਰ ਨੇ ਦਿੱਤਾ ਸੀ ਪੈਸੇ ਦਾ ਮਾਣ, ਘਰਾਂ ਦਾ ਮਾਣ, ਇਹਨਾਂ ਨੈਣਾਂ ਪ੍ਰੈਣਾਂ ਦਾ ਮਾਣ ਕਰਦੇ ਵੇਖਦੇ ਹੋ ਨਾ ਕਿ ਸੁੰਦਰਤਾ ਜਦੋਂ ਮਿਲਦੀ ਤੇ ਲੋਕੀ ਇਸ ਦੁਨੀਆਂ ਵਿੱਚ ਵਾਸਨਾ ਦੇ ਅਧੀਨ ਹੋ ਕੇ ਬਰਬਾਦ ਕਰਨ ਤੋਂ ਪਹਿਲੇ ਕਹਿੰਦੇ ਮੇਰੀ ਸੁੰਦਰਤਾ ਇਸ ਦੁਨੀਆਂ ਚ ਫੈਸ਼ਨ ਸ਼ੋਅ ਦੇ ਨੇ ਨਾ। ਔਰਤਾਂ ਮਰਦ ਆਪਣੀ ਸੁੰਦਰਤਾ ਦਾ ਪ੍ਰਗਟਾਵਾ ਕਰਦੇ, ਜਿਹੜੀ ਸਭ ਤੋਂ ਸੁੰਦਰ ਔਰਤ ਹੋਵੇ, ਸੁੰਦਰ ਮਰਦ ਹੋਵੇ, ਇਨਾਮ ਦਿੰਦੇ ਨੇ। ਫਿਰ ਉਹਦੀ ਬਦੌਲਤ ਵਪਾਰੀ ਲੋਕ ਗੁਰੂ ਕੇ ਪਿਆਰੇ ਉਹਦੀ ਮਸ਼ਹੂਰੀ ਦੇ ਕੇ ਉਹਦੀ ਫੋਟੋ ਦੇ ਕੇ ਵਪਾਰ ਚਲਾਉਂਦੇ ਨੇ। ਕਾਰਨ ਕੀ ਨਿਸ਼ਾਨਾ ਜ਼ਿੰਦਗੀ ਦਾ? ਸੁੰਦਰਤਾ ਚਮੜੀ ਦਾ ਰੂਪ। ਪਰ ਸਾਹਿਬ ਕਹਿੰਦੇ ਇਹਦਾ ਮਾਣ ਕਰਨ ਵਾਲਿਆ ਦੇਖ ਤੈਨੂੰ ਪਤਾ ਹੋਵੇ। ਸਾਹਿਬ ਦਾ ਬਚਨ ਬਾਣੀ ਚ ਵੀ ਵਰਤਦੇ ਨੇ, ਸੁਣ ਮੁੰਦੇ ਕਰ ਲਾਖੀਏ ਸੁੰਦਰਤਾ ਤੇ ਮਾਣ ਕਰਨ ਵਾਲੀਏ ਵੇਖ ਤੂੰ ਕਿੱਧਰ ਤੁਰ ਪਈ। ਜੀਵ ਆਤਮਾ ਨੂੰ ਕਹਿੰਦੇ ਪਿਆਰਿਓ ਉਹ ਸਤਿਗੁਰੂ ਜੀ ਕਹਿੰਦੇ ਇਹ ਸੁੰਦਰਤਾ ਦਾ ਮਾਣ ਕਰਦੇ ਹੋ ਇਹਨੇ ਕਿੰਨੇ ਦਿੱਤੇ? ਰੱਬ ਇੱਕ ਨਿੱਕਾ ਜਿਹਾ ਅੰਦਰੋਂ ਪੁਰਜਾ ਚਲਾ ਦੇਵੇ ਇੰਨੀ ਵੱਧ ਸ਼ਕਲ ਹੋ ਜਾਏਗੀ ਕਿ ਕੋਈ ਕੋਲ ਕੀ ਗਵੇ ਤਾਂ ਉਹਦਾ ਕੀ ਮੂੰਹ ਡਿੰਗਾ ਕਰ ਛੱਡੇ, ਉਹਦਾ ਕੀ ਅੱਖ ਨੂੰ ਖਰਾਬ ਕਰ ਛੱਡੇ, ਉਹ ਰੰਗ ਐਪੋ ਜੀ ਬਿਮਾਰੀ ਲਾਵੇ, ਬਸ ਸੂਰਤ ਜਿਹਾ ਬਣ ਜਾਵੇ। ਪਿਆਰਿਓ ਸਾਹਿਬ ਕਹਿੰਦੇ ਨੇ ਮਾਣ ਕਰਕੇ ਦੁਨੀਆ, ਜਿਨ੍ਹਾਂ ਨੇ ਮਾਣ ਛੱਡਿਆ ਉਹਨਾਂ ਨੂੰ ਅਸੀਂ ਮਹਾਂਪੁਰਖ ਕਰਕੇ ਅਸੀਂ ਪੂਜਦੇ ਹਾਂ ਤੇ ਪੂਜਾਂਗੇ। ਉਹ ਪੂਜਣ ਯੋਗ ਨੇ, ਉਹਨਾਂ ਦਾ ਇੱਕ ਕਦਮ ਪੁੱਟਿਆ ਹੋਇਆ ਗੁਰੂ ਕੇ ਪਿਆਰਿਓ ਉਹਨਾਂ ਦਾ ਸਾਡੇ ਸਿਰ ਮੱਥੇ ਤੇ ਹੈ, ਉਹਨਾਂ ਦੇ ਚਰਨਾਂ ਚੁੱਕੀਏ। ਸਤਿਗੁਰੂ ਸਾਨੂੰ ਕਹਿੰਦੇ ਗਿਆਨ ਦੀਏ ਮਨੜਾ ਨਾ ਕਰਤਾ ਨਾ ਕਰਤੀ ਆਤਮਾ ਮਾਣ, ਫਿਰ ਕੀ ਕਰਾਂ? ਸਹਿਬ ਕਹਿੰਦੇ ਆਪਣੇ ਕਰਤਾਰ ਇਹ ਦਿੱਲੀ ਦੀਪਕ ਸ਼ਬਦ ਜੇ ਕਹਿੰਦੇ ਤੇਰੇ ਆਪਣੇ ਘਰ ਵਾਲ ਨੂੰ ਵਸਦਾ ਏ। ਫਿਰ ਕਹਿੰਦੇ ਘਰ ਰੰਗੋ ਕੀ ਨਾ ਮਾਣੇ, ਜਿਹੜਾ ਘੜੀ ਤੇਰੇ ਆਪਣੇ ਘਰ ਵਸਦਾ ਏ ਤੂੰ ਉਹਦਾ ਪਿਆਰ ਨੀ ਕਦੇ ਮਾਣਿਆ? ਇਹਨਾਂ ਨੇ ਮਾਣਿਆ ਨੀ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ। ਗੁਰੂ ਕੇ ਪਿਆਰਿਓ ਭਾਈ ਕਨ੍ਹਈਆ ਜੀ ਨੂੰ ਯਾਦ ਕੀਤਾ ਏ। ਅਸੀਂ ਕੱਲ ਗੁਰੂ ਕੇ ਪਿਆਰੇ ਭਾਈ ਅੱਡਣ ਸ਼ਾਹ ਭਾਈ ਭੰਜਨ ਜੈ ਮਹਾਂਪੁਰਖਾਂ ਨੂੰ ਯਾਦ ਕੀਤਾ, ਕਿਉਂ? ਉਹਨਾਂ ਨੇ ਇਸ ਰੰਗ ਨੂੰ ਅੰਦਰੋਂ ਪ੍ਰਤੱਖ ਮਾਣ ਲਿਆ ਏ, ਵੇਖ ਲਿਆ ਏ। ਉਹ ਕਦੇ ਕਦੇ ਨੀ ਵੇਖਦੇ, ਹਰ ਰੋਜ਼ ਵੇਖਦੇ ਨੇ, ਪਰ ਸਾਨੂੰ ਅਜੇ ਸਤਿਗੁਰੂ ਤੋਰੇ ਨੇ ਉਤਰੇ ਸਨ ਪਹਿਲਾਂ ਦੇ, ਉਹ ਪਹੁੰਚ ਗਏ, ਅਸੀਂ ਤੁਰਾਂਗੇ, ਅਸੀਂ ਵੀ ਪਹੁੰਚਾਂਗੇ। ਉਹ ਪਤਾ ਨੀ ਸਾਡੇ ਤੋਂ ਕਿੰਨਾ ਚਿਰ ਪਹਿਲਾਂ ਤੁਰੇ, ਉਹਨਾਂ ਨੂੰ ਅੱਜ ਉਹ ਵਾਹਿਗੁਰੂ ਨਾਲ ਹੁੰਦਾ ਨਜ਼ਰ ਆ ਗਿਆ। ਪਿਆਰਿਓ ਅਸੀਂ ਤੁਰਾਂਗੇ, ਕੱਲ ਨੂੰ ਸਾਨੂੰ ਵੀ ਆਏਗਾ, ਪਰ ਅਜੇ ਸਾਡੀ ਸ਼ੁਰੂਆਤ ਹੈ ਨਾ। ਸਹਿਬ ਕਹਿੰਦੇ ਸ਼ੋ ਨੇੜੇ ਧਨ ਕਮਲੀਏ, ਸ਼ੋ ਨੇੜੇ ਧਨ ਕਮਲੀਏ, ਸ਼ੋ ਨੇੜੇ ਕਹਿੰਦੇ ਨੀ ਜੋ ਨੇੜੇ ਵੀ ਤੇਰੇ ਇਹ ਕਮਲੀ ਆਤਮਾ, ਤੂੰ ਐਵੇਂ ਆਕਾਸ਼ ਵੱਲ ਕਦੇ ਮੂੰਹ ਕਰਦੀ ਏ, ਕਦੇ ਕਹਿੰਦੇ ਰੱਬਾ ਕਿੱਥੇ ਤੂੰ ਐਵੇਂ ਸੁਣਦਾ ਕਿਉਂ ਨਹੀਂ? ਕਹਿੰਦੇ ਉੱਪਰ ਨਾ ਵੇਖ ਕਿਸੇ ਤੀਰਥ ਤੇ ਵਸਦਾ ਹੋਣਾ ਹੀ, ਅਸੀਂ ਕਹਿੰਦੇ ਵੀ ਕਦੋਂ ਜਹਾਜ਼ ਜਾਣਾ, ਕਦੋਂ ਬੱਸ ਜਾ ਰਹੀ, ਚਲੀਏ ਤੀਰਥ ਯਾਤਰਾ ਤੇ, ਕਮਲਾ ਮਨ ਉਧਰ ਤੁਰ ਪੈਂਦਾ ਏ। ਕਹਿੰਦੇ ਜੀ ਨਹੀਂ, ਫਲਾਣੀ ਜਗ੍ਹਾ ਤੇ ਮਹੀਨੇ ਚ ਉਹਦੇ ਦਰਸ਼ਨ ਹੋ ਜਾਂਦੇ ਸੀ, ਉਧਰ ਤੁਰ ਪੈਂਦੇ ਆ। ਕੋਈ ਸਾਨੂੰ ਕਹਿੰਦਾ ਏ ਮੈਂ ਇੱਕ ਸਾਲ ਵਿੱਚ ਬ੍ਰਹਮ ਗਿਆਨ ਕਰਾ ਦੇਣ, ਅਸੀਂ ਉਧਰ ਤੁਰ ਪਏ। ਕਹਿੰਦੇ ਉਹ ਕਮਲੀਏ ਆਤਮਾ ਕਿੱਧਰ ਤੁਰ ਪਈ ਏ, ਤੇਰੇ ਘਰ ਵਸਦਾ ਤੂੰ ਅੰਦਰ ਨੂੰ, ਆਪ ਹੋਰ ਅੱਗੇ ਦੂਰ ਸੈਂ, ਹੋਰ ਦੂਰੀ ਬਣਨ ਚੱਲ ਪਈ ਏ। ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਕੇ ਪਿਆਰਿਓ ਜਿਹੜੇ ਪਿਆਰ ਨਾਲ ਨਮਸਕਾਰ ਕਰਦੇ ਆ, ਜੇ ਕਿਧਰੇ ਉਹਨੇ ਪਿਆਰ ਨਾਲ ਉਹਨਾਂ ਦੇ ਬਚਨ ਵੀ ਸੁਣੀਏ ਨਾ, ਤੇ ਫਿਰ ਕਹਾਣੀ ਸਾਡੀ ਵੀ ਬਣੇ। ਇੱਥੇ ਸਾਹਿਬ ਕਹਿੰਦੇ ਸ਼ੋ ਨੇੜੇ, ਤੇ ਭਗਤ ਰਵਿਦਾਸ ਨੂੰ ਪੁੱਛਿਆ ਕਿੰਨਾ ਕੁ ਨੇੜੇ, ਉਹ ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇੜੇ, ਜਿੰਨਾ ਤੇਰੇ ਤੋਂ ਹੱਥ ਨੇੜੇ ਵੇ ਨਾ ਇਹਦੇ ਤੋਂ ਵੀ ਉਹ ਨੇੜੇ ਹੈ ਸਾਨੂੰ ਸਮਝਾਉਣ ਲਈ। ਪਰ ਗੁਰੂ ਕੇ प्यारे भगत कबीर साहब नूं पुछिया, कहिंदे जी गल सानूं तां कहिणी पैंदी है भई तुहानूं दुनियादारां नूं एकदम समझणी पैणी। आख्या क्यों? हथ नालों नेड़े उस तो नेड़े रहिंदा है परमात्मा, तलगियां वाला दस गुरु साहिबान इको जो है परमेश्वर ते ओ नान दो परमेश्वर। त्यास ने पुरातन जन साथी विच बचन भी गुरु नानक साहिब जी नो परमेश्वर जी उतलो के बचन को आए, परमेश्वर जी कहंदे जी तेरे मेरे विच अंतर नाही, मैं पार ब्रह्म परमेश्वर तो गुर परमेश्वर। हां परमेश्वर ही असी, पर तू जब तू गुर देने ने कि किवें मेरे नाल जुड़ना, जेड़ा हिस्सा ओ ਉਹਨਾਂ ਨਾਲ ਗੁਰ ਪਰਮੇਸ਼ਰ ਰੱਖ ਦਿੱਤਾ, ਤੇ ਜਿਹੜਾ ਗੁਰੂ ਕੇ ਪਿਆਰੋ ਗਾਪੋ ਕੇ ਉਹ ਕੱਲਾ ਪਾਰ ਬ੍ਰਹਮ ਪਰਮੇਸ਼ਰ। ਸਾਧ ਸੰਗ ਹੁਣ ਭਗਤ ਕਬੀਰ ਸਾਹਿਬ ਜੀ ਨੂੰ ਪੁੱਛੋ, ਗੁਰਬਾਣੀ ਇਹਨੇ ਤੂੰ ਕਵਿਤਾ ਦੇ ਬੋਲ ਤੇ ਕਹੇ ਨੇ ਗੁਰੂ ਕੇ ਪਿਆਰੋ, ਤੇ ਸਾਹਿਬਾਂ ਨੇ ਆਖਿਆ ਵੀ ਭਗਤ ਰਵਿਦਾਸ ਜੀ ਕਹਿੰਦੇ ਹੱਥ ਨਾਲੋਂ ਨੇੜੇ ਵੇ। ਹਾਂ ਕਹਿੰਦੇ ਉਹਦੇ ਤੋਂ ਤਾਂ ਕਿਹਾ ਏ ਉਸ ਤਲ ਤੱਕ ਪਹੁੰਚਣੇ ਜਦੋਂ ਤੁਰਾਂਗੇ ਬਦਲੀ ਕਰਕੇ, ਫਿਰ ਨੀ ਕਹਿੰਦੇ ਤੁਹਾਨੂੰ ਅਸੀਂ ਇਹ ਗੱਲ ਸੁਣਾਣੀ ਵੀ ਹੱਥ ਨਾਲ ਨੇੜੇ ਪਏ। ਅੱਗੇ ਫਿਰ ਕੀ ਹੋਏਗਾ? ਕਹਿਣ ਲੱਗੇ ਕਬੀਰ ਜਾਂ ਖੋਜਤੇ ਜਿਹਨੂੰ ਲੱਭਣ ਤੁਰੇ ਸਨ, ਸੋਈ ਪਾਇਓ ਠੌਰ ਠੌਰ। ਕਹਿੰਦੇ ਉਹ ਨੇੜੇ ਲੱਭ ਪਿਆ ਸੀ, ਕਿੰਨਾ ਕੁ ਨੇੜੇ? ਕਹਿੰਦੇ ਨੇੜੇ ਤੈਨੂੰ ਕਹਿਣਾ ਪੈਂਦਾ ਏ। ਆਖਿਆ ਫਿਰ ਵੀ ਦੱਸੋ ਤੇ ਸਹੀ। ਕਹਿੰਦੇ ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਿਤਾ ਔਰ। ਕਹਿੰਦੇ ਜਿਹੜਾ ਤੇਰੇ ਅੰਦਰ ਪੁੱਛਦਾ ਸੀ ਨਾ ਕਿੰਨਾ ਕੁ ਨੇੜੇ, ਜਿਹੜਾ ਸਮਝਦਾ ਸੀ ਕਿੰਨਾ ਕੁ ਨੇੜੇ, ਜਿਹੜਾ ਬੋਲਦਾ ਸੀ ਉਹ ਆਪ ਹੀ ਸੀ ਕੇਵਲ ਅੱਗੇ ਪੜਦਾ ਪਿਆ ਹੋਇਆ ਸੀ। ਕਹਿੰਦੇ ਉਹ ਨੇੜੇ ਦੂਰ ਦੀ ਗੱਲ ਨਹੀਂ ਵੀ ਉਹ ਕਿੰਨਾ ਕੁ ਨੇੜੇ ਵੇ, ਜਦੋਂ ਕੋਈ ਇੱਥੇ ਪਹੁੰਚਦਾ ਹੈ ਨਾ ਉਹਨੂੰ ਫਿਰ ਬਾਣੀ ਹੋਰ ਸ਼ਬਦ ਸੁਣਾਉਂਦੀ, ਇਹ ਨਹੀਂ ਸੁਣਾਉਂਦੀ। ਫਿਰ ਕਹਿੰਦੇ ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਜ ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਗਾ ਲੋ। ਕਹਿੰਦੇ ਉਹ ਵੇਖਦਾ ਵੀ ਆਪੇ, ਸੁਣਦਾ ਵੀ ਆਪੇ, ਦੂਰ ਵੀ ਆਪੇ, ਨੇੜੇ ਵੀ ਆਪੇ, ਹੈ ਹੀ ਉਹ ਆਪ ਹੀ ਆਪ। ਉੱਥੇ ਇਹ ਕਹਾਣੀ ਮੁੱਕ ਜਾਏਗੀ, ਦਿਦਾਰ ਕਿਤਨੀ ਵਾਰ ਤੇ ਕਿਉਂ ਤੇ ਕਿਵੇਂ ਹੋਏ। ਜਿਨ੍ਹਾਂ ਦੇ ਭਾਵ ਮਾੜੇ ਨੇ ਨਾ ਉਹ ਤੇ ਇਹ ਵੀ ਬਚਨ ਨਹੀਂ ਨਾ ਸੁਣ ਕੇ ਰਾਜੀ ਵੀ ਪ੍ਰਤਾਪ ਵੀ ਕਿਸੇ ਨੂੰ ਦਿਦਾਰ ਹੋ ਸਕਦੇ ਨੇ। ਇੱਕ ਵੀਰ ਪੁੱਛਦਾ ਵੀ ਸੀ ਕਿਸੇ ਵਿਦਵਾਨ ਤੇ, ਮੂੰਹ ਸੁਣ ਲਿਆ, ਕਹਿਣ ਲੱਗਾ ਫਿਰ ਕਲਗੀਆਂ ਬਾਅਦ ਇਹਦੇ ਕਿਸੇ ਆਤਮਾ ਨੂੰ ਦਰਸ਼ਨ ਹੋਏ। ਕਹਿੰਦੇ ਉਹ 1708 ਵਿੱਚ ਗੁਰਤਾ ਦੇਵੀ ਮਹਾਰਾਜ ਜੀ ਨੂੰ ਦੇਖ ਕੇ ਚਲੇ ਗਏ ਸੀ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਕਿਸੇ ਕੋਲ ਆ ਸਕਦੇ ਨੇ। ਹੁਣ ਇਸ ਗੱਲ ਨੂੰ ਕਿਵੇਂ ਤੁਸੀਂ ਖੋਲੋਗੇ? ਪਰ ਮਹਾਂਪੁਰਖ ਕਹਿੰਦੇ ਨੇ ਖੋਲਣ ਦੀ ਲੋੜ ਵੀ ਨਹੀਂ ਪੈਂਦੀ। ਕਿਉਂ? ਤੁਸੀਂ ਜੋ ਮਰਜ਼ੀ ਦਲੀਲ ਦੇਵੋ, ਦਲੀਲ ਦੇ ਕੇ ਤੁਸੀਂ ਉਹਨੂੰ ਕਿਵੇਂ ਮਨਾਵੋਗੇ? ਗੁਰੂ ਕੇ ਪਿਆਰਿਓ, ਉਹਨੂੰ ਮਨਾਉਣ ਦਾ ਸਵਾਲ ਆਪਣੇ ਅੰਦਰ ਘੱਟ ਪੈਦਾ ਕਰੀਏ। ਚੰਗੀ ਗੱਲ ਹੈ ਸਾਡਾ ਆਪਣਾ ਆਪ ਹੀ ਸਤਿਗੁਰੂ ਦੇ ਸ਼ਬਦ ਨਾਲ ਮੰਨ ਜਾ। ਬਸ ਇਹ ਮੈਂ ਬਹੁਤ ਹੈ, ਕਿਸੇ ਨੂੰ ਜ਼ੋਰ ਦੇ ਕੇ ਕੀ ਮਨਾਉਣਾ? ਤੁਸੀਂ ਕਦੇ ਸ਼ਬਦ ਸੁਣਿਆ ਹੋਏਗਾ ਨਾ ਬਹੁਤ ਵਾਰੀ, ਸਾਹਿਬ ਕਹਿੰਦੇ ਜਿਸ ਦਿਨ ਸਾਡਾ ਮਨ ਸਾਹਿਬ ਦੀ ਮੰਨ ਜਾਏਗਾ ਨਾ ਭਾਈ ਸਾਹਿਬ ਹਾਜ਼ਰ ਨਾਜ਼ਰ ਨੇ ਪ੍ਰਤੱਖ ਨੇ। ਕਹਿਣ ਲੱਗੇ ਉਸ ਦਿਨ ਸਤਿਗੁਰੂ ਪਰਮੇਸ਼ਰ ਤੁਹਾਨੂੰ ਤੱਕ ਤੱਕ ਵਿੱਚੋਂ ਪ੍ਰਤੱਖ ਹੋ ਕੇ ਦਰਸ਼ਨ ਦੇਣਗੇ। ਬਸ ਤੁਹਾਡਾ ਆਪਣਾ ਅੰਦਰ ਮੰਨ ਜਾਏ, ਦੁਨੀਆਂ ਨੂੰ ਨਹੀਂ ਮਨਾਣਾ। ਹਜ਼ੂਰ ਕਹਿੰਦੇ ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਜਦੋਂ ਮੰਨ ਗਿਆ ਨਾ ਸਾਹਿਬ ਨਾਲ ਮਨ ਵੀ ਇਹ ਮੇਰਾ ਸਾਹਿਬ, ਫਿਰ ਉਹ ਹਰ ਸਰਬ ਨਿਰੰਤਰ ਜਾਣ ਲਵਾਂਗੇ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਬਚਨ ਕਰ ਰਹੇ ਨੇ ਅੱਜ, ਕਹਿੰਦੇ ਸ਼ਹੋ ਨੇੜੇ ਤਨ ਕਮਲੀਏ। ਅੱਗੋ ਕੀ ਕਹਿੰਦੇ? ਕਮਲਾਪਨ ਸਾਨੂੰ ਕਿਉਂ ਕਹਿੰਦੇ ਨੇ? ਕਦੇ ਤੇ ਕਹਿੰਦੇ ਆਓ ਸੰਤ ਪਿਆਰਿਓ, ਕਦੇ ਕਹਿੰਦੇ ਆਓ ਮੀਤ ਪਿਆਰਿਓ, ਪਰ ਅੱਜ ਸਾਨੂੰ ਕਮਲਾ ਹੀ ਕਹੀ ਜਾ ਰਹੇ ਨੇ। ਕਾਰਨ ਅਸੀਂ ਕਮਲਿਆਂ ਵਾਲੇ ਜਦੋਂ ਕੰਮ ਕਰਦੇ ਹਾਂ ਤੇ ਸਤਿਗੁਰੂ ਜੀ ਨਾਲ ਸਾਡਾ ਪਿਆਰ ਹੈ। ਜਿਵੇਂ ਤੁਸੀਂ ਮਾਂ ਬਾਪ ਆਪਣੇ ਬੱਚੇ ਨੂੰ ਕਈ ਵਾਰ ਕਹਿੰਦੇ ਨਾ ਮਰ ਜਾਣੀਏ ਮਰ ਜਾਣਿਆ, ਤੁਸੀਂ ਉਹਨੂੰ ਮਰਲੀ ਤੇ ਨਹੀਂ ਕਹਿੰਦੇ ਨਾ, ਤੁਹਾਡੇ ਅੰਦਰ ਕੋਈ ਡਾਡਾ ਪਿਆਰ ਹੈ ਉਹ ਸੁਣਦਾ ਨਹੀਂ, ਸੁਣਾ ਵੀ ਤੁਸੀਂ ਉਹਨੂੰ ਕਦੇ ਚੱਲਾ ਕਦੇ ਕਮਲਾ ਕਹਿ ਕੇ ਉਹਨੂੰ ਆਪਣੇ ਨੇੜੇ ਕਰਨਾ ਚਾਹੁੰਦੇ ਹੋ ਤੇ ਸਤਿਗੁਰੂ ਤੇ ਪਿਆਰਾਂ ਦੇ ਸਾਗਰ ਨੇ ਪਿਆਰਿਓ, ਉਹ ਸਾਨੂੰ ਕਿੰਨਾ ਪਿਆਰ ਕਰਦੇ ਨੇ, ਉਹ ਤਾਂ ਸਾਨੂੰ ਕਹਿੰਦੇ ਨੇ ਸ਼ੋ ਨੇੜੇ ਧਨ ਕਮਲੀਏ ਬਾਹਰ ਕਿਆ ਮੁੰਡੇ, ਅਸੀਂ ਤੈਨੂੰ ਰੋਜ਼ ਕਹਿੰਦੇ ਹਾਂ ਅਸੀਂ ਤੇਰੇ ਅੰਦਰ ਵੱਸਦੇ ਹਾਂ, ਤੂੰ ਨਾਮ ਜਾਪ ਕੇ ਸੁਰਤੀ ਅੰਦਰ ਲਿਆ, ਤੈਨੂੰ ਅਸੀਂ ਦਰਸ਼ਨ ਦਈਏ, ਤੂੰ ਬਾਹਰ ਤੁਰ ਪਏ ਨਾ ਬੋਰੀ ਕਿਸ ਤਰ੍ਹਾਂ ਚੁੱਕ ਕੇ, ਕਦੇ ਕਿਹਦੇ ਕੋਲ ਕਦੇ ਕਿਹਦੇ ਕੋਲ ਕਿੱਧਰ ਕਿੱਧਰ ਜਾਏਗਾ, ਨਿੱਕੀ ਜੀ ਜ਼ਿੰਦਗੀ ਇਹ ਰਸਤਿਆਂ ਵਿੱਚ ਹੀ ਮੁੱਕ ਗਈ ਤੇ ਪਿਆਰਿਆ ਤੂੰ ਤੁਰਨਾ ਕਦੋਂ ਹੈ, ਇਹ ਤਾਂ ਜ਼ਿੰਦਗੀ ਬੜੀ ਅਮੋਲਕ ਸੀ, ਤੂੰ ਪਤਾ ਹੈ ਕਦੋਂ ਸਵਾਸ ਨਿਕਲ ਜਾਣ ਤੇ ਅਸੀਂ ਪੁੱਛਦਿਆਂ ਰਾਜ ਪੁੱਛਦਿਆਂ ਪੁੱਛਦਿਆਂ ਸਾਰੀ ਜ਼ਿੰਦਗੀ ਲੰਘਾ ਲਈ ਤੇ ਤੁਰਨਾ ਤੇਰੇ ਬਾਕੀ ਹੈ, ਫਿਰ ਕਿੰਨੇ ਕੁ ਜਨਮ ਲਵਾਂਗੇ। ਸਾਹਿਬ ਕਹਿੰਦੇ ਨੇ ਇਹ ਤੇਰਾ ਉਹ ਸਰ ਇਹ ਤੇਰੀ ਬਾਹਰ ਕੱਟ ਪੀ ਤਰ ਤੂੰ ਦੇ ਵਿਚਾਰ, ਤੈਨੂੰ ਮੌਕਾ ਮਿਲਿਆ ਹੈ ਮਿਲਣ ਦਾ, ਤੂੰ ਅੰਦਰ ਜਾ ਵਿਚਾਰ ਕਰ, ਸ਼ੋ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ, ਬਾਹਰ ਨਿੱਜੀ ਲੱਭਦੀ ਫਿਰ ਕਿਵੇਂ ਕਰਾਂ। ਕਹਿਣ ਲੱਗੇ ਇੰਜ ਕਰ ਪੈਦੀਆਂ ਦੇ ਸਲਾਇਤਾਂ ਲੈਣੀ, ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣ ਕੇ ਲਾਗੀ ਜਾਂ ਸ਼ੋ ਕਰੇ ਪਿਆਰੋ। ਇੱਕ ਵਾਹਿਗੁਰੂ ਦਾ ਭੈ ਮਨ ਵਿੱਚ ਰੱਖੀਏ ਤੇ ਦੂਸਰਾ ਉਹਨੂੰ ਪਿਆਰ ਕਰੀਏ, ਤੇ ਜੇ ਦੋਵੇਂ ਗੁਣ ਸਾਡੇ ਪੱਲੇ ਨਾ ਹੋਣ, ਨਾ ਤਾਂ ਅੰਦਰ ਸਤਿਗੁਰੂ ਲਈ ਪਿਆਰ ਹੋਵੇ ਤੇ ਨਾ ਸਤਿਗੁਰੂ ਦਾ ਡਰ ਹੋਵੇ, ਤੇ ਜ਼ਿੰਦਗੀ ਪਾਰ ਕਹੀਏ ਵੀ ਮੈਂ ਵਾ ਸਿਆਣਾ, ਮੈਂ ਤੇ ਆ ਗਿਆ, ਮੈਂ ਤਾਂ ਮੈਨੂੰ ਕਮਲਾ ਥੋੜਾ ਜਿਹਾ ਅਮਰੀਕਾ ਆ ਗਿਆ ਵਾ। ਇੱਥੇ ਤੇ ਕਹਿੰਦੇ ਸਿਆਣੇ ਲੋਕ ਹੀ ਆਉਂਦੇ ਨੇ ਪਾ ਰੱਜ ਕੇ ਕਮਲੇ ਪਈਏ, ਪਰ ਸਿਆਣਪ ਦਾ ਸਰਟੀਫਿਕੇਟ ਅੰਦਰੋਂ ਆਪੇ ਹੀ ਡੈ ਲੈਂਦੇ ਆ। ਪੇਚੇ ਨਬਾਕ ਮੁਲਕਾਂ ਕੈਨੇਡਾ ਇੰਗਲੈਂਡ ਅਮਰੀਕਾ ਬਹੁਤ ਐਡਵਾਂਸ ਕੰਟਰੀਆਂ ਨੇ, ਇੱਥੇ ਦੀ ਸੋਚ ਬੜੀ ਅੱਗੇ ਦੀ ਹੈ। ਇਹਨਾਂ ਨੇ ਕੋਈ ਕਮਲਾ ਨਹੀਂ, ਪਹਿਲਾਂ ਮੈਨੂੰ ਦੱਸੋ ਪਿੱਛੇ ਵੱਸਦਾ ਤੇ ਕਿਵੇਂ ਮਿਲੇਗਾ। ਸਾਹਿਬ ਕਹਿੰਦੇ ਕਮਲ ਜਿੰਨਾ ਚਿਰ ਮਰਜ਼ੀ ਕੁੱਟੇ ਜੋ ਬੋਝ ਨਹੀਂ ਪਾਉਣ ਰੱਖੇ ਦੇਣਾ। ਕਹਿੰਦੇ ਅੰਦਰ ਭਾਓ ਤੇ ਭੈ ਪੈਦਾ ਕਰੀਏ, ਫਿਰ ਤੂੰ ਭਾਵੇਂ ਅਮਰੀਕਾ ਚ ਵਸੀ, ਇੰਡੀਆ ਵਸੀ, ਅਮਰੀਕਾ ਵਸੀ, ਤੇਰੇ ਸਰੀਰ ਦੇ ਵਸਣ ਦੀ ਗੱਲ ਨਹੀਂ, ਗੱਲ ਇਹਵੇ ਤੇਰਾ ਅੰਦਰ ਕਿੱਥੇ ਵੱਸਦਾ ਪਿਆਰ ਹੈ। ਸਾਹਿਬ ਕਹਿੰਦੇ ਉਹ ਵਸੇ ਉਹਦੇ ਪਿਆਰ ਵਿੱਚ, ਵਸੇ ਉਹਦੇ ਭੈ ਵਿੱਚ, ਵਸੇ ਫਿਰ ਵੇਖੀ ਜਰਾ, ਫਿਰ ਨਾ ਤੂੰ ਸੁਹਾਵਣਾ ਵੱਲ ਤੂੰ ਤੈਨੂੰ ਸੁਹਾਵਣਾ ਨਜ਼ਰ ਵੀ ਆਉਣਗੀਆਂ, ਜਦੋਂ ਤੂੰ ਸ਼ੋ ਨੂੰ ਪਿਆਰ ਕਰੇਂਗੀ ਤੇ ਸੁਹਾਵਣ ਅਖਵਾਏਗੀ ਨਾ, ਅਜੇ ਤੇ ਤੂੰ ਕਸਮ ਹੀ ਨਹੀਂ ਬਣਾਇਆ ਤੇ ਅਗਲੀ ਗੱਲ ਕਿਤੇ ਪੁੱਛ ਨਹੀਂ ਹੈ। ਗਰੀਬ ਅਨੁਵਾਦ ਪਿਤਾ ਜੀ ਨੇ ਮੇਰ ਕੀਤੇ, ਮੇਰਾ ਪਰ ਐਸ ਭਾਈ ਰਾਮ ਕਿਸ਼ਨ ਸੇਵਾ ਪੰਛੀ ਜਿਹੜੇ ਮਹਾਂਪੁਰਖ ਨੇ ਨਾ, ਇਹਨਾਂ ਨੇ ਸਤਿਗੁਰੂ ਪਰਮੇਸ਼ਰ ਨੂੰ ਨਾ ਬਹੁਤ ਨੇੜਿਓਂ ਕੇਤੇ ਵੇਖਿਆ, ਬਹੁਤ ਨੇੜਿਓਂ ਹੋ ਕੇ ਭਾਈ ਰਾਮ ਕਿਸ਼ਨ ਜਿਹੜੇ ਸੀ ਭਾਈ ਕਨਈਆ ਜੀ ਦੀ ਹੋਈ, ਜਿਹਨਾਂ ਨੂੰ ਇਹ ਦੇਣ ਕਲੀਆਂ ਵੱਲ ਮੇਰ ਕਰਕੇ ਹੁਕਮ, ਜਾਓ ਤੁਸੀਂ ਸੇਵਾ ਕਰੋ, ਤੇ ਉਹ ਇਹ ਨਹੀਂ ਵੀ ਥੋੜੇ ਚਿਰ ਲਈ, ਪਤਾ ਨੀ ਕਿੰਨਾ ਕੋਈ ਲੰਬਾ ਦੂਰ ਦੇਖਣ ਅਗੋ ਜਿਹਦੇ ਤੇ ਤੁਰਠਦੇ ਨੇ ਸਾਧ ਸੰਗਤ। ਹਾਂ ਜਦੋਂ ਇਹ ਤੁਰੇ ਨਾ ਭਾਈ ਰਾਮ ਕਿਸ਼ਨ ਇੱਕ ਜਗ੍ਹਾ ਤੇ ਦੀਵਾਨ ਲੱਗਾ ਸੀ, ਕਹਿੰਦੇ ਨਨਕਾਣਾ ਸਾਹਿਬ ਸੀ, ਕੁਛ ਵਿਦਵਾਨ ਕਹਿੰਦੇ ਕੋਈ ਹੋਰ ਇਲਾਕਾ ਹੈ, ਕੁਛ ਵੀ ਹੋਵੇ, ਰਬਾਤੀ ਸਿੰਘ ਨੇ ਕੀਰਤਨ ਸ਼ੁਰੂ ਕੀਤਾ। ਬਹੁਤ ਪਿਆਰ ਨਾਲ ਉਸਨੇ ਰੰਗ ਬੰਨ ਕਾ ਸਮੇਂ ਨੂੰ ਬੰਨਿਆ, ਬੰਨ ਕੇ ਉਸਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਪ੍ਰਸੰਗ ਵੀ ਸੁਣਾਉਣਾ ਸ਼ੁਰੂ ਕੀਤਾ। ਸੰਗਤ ਬਹੁਤ ਬੈਠੀ ਸੀ, ਭਾਈ ਰਾਮ ਕਿਸ਼ਨ ਜੀ ਵੀ ਸੰਗਤ ਵਿੱਚ ਪਹੁੰਚੇ, ਮਹਾਂਪੁਰਖ ਸਨ ਉਹ ਵੀ ਸਜੇ ਹੋਏ ਸਨ। ਜਦੋਂ ਸਜੇ ਕੀਰਤਨ ਹੋਇਆ ਤੇ ਚੂਮ ਗਏ, ਅੰਦਰੋਂ ਚੂਮੇ ਰਾਸੇ ਜੁੜੇ ਸਨ, ਇਹਨਾਂ ਨੇ ਸੱਚੇ ਸੌਦੇ ਦਾ ਪ੍ਰਸੰਗ ਸ਼ੁਰੂ ਕੀਤਾ। ਸਤਿਗੁਰੂ ਵਾਪਸ ਆਏ, 20 ਪੈ ਜਿਹੜੇ ਸਨ ਸੇਵਾ ਵਿੱਚ ਲਾ ਕੇ, ਮਹਿਤਾ ਕਾਲੂ ਜੀ ਆਏ, ਜਦੋਂ ਆਏ ਤੇ ਉਹਨਾਂ ਨੇ ਨਾ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਪੁੱਤਰ ਸਰੂਪ ਨੂੰ ਵੇਖਦਿਆਂ ਸਾਰ ਪੁੱਤਰ ਜਾਣ ਕੇ ਆਪਣਾ ਪੁੱਤ ਜਾਣ ਤੇ ਜਦੋਂ ਚਪੇੜ ਮਾਰਨ ਲੱਗੇ ਨਾ ਤੇ ਭਾਈ ਰਾਮ ਕਿਸ਼ਨ ਦੇ ਅੱਗੇ ਜਿਹੜਾ ਕਾਲ ਦਾ ਪਰਦਾ ਸੀ ਰੱਬ ਨੇ ਘਟਾ ਦਿੱਤਾ ਸਮੇਂ ਨਾ ਉਹ ਪ੍ਰੈਜੈਂਟ ਵਿੱਚ ਚਲੇ ਗਏ ਪਿਆਰੂ ਵਰਤਮਾਨ ਵਿੱਚ ਆ ਗਏ। ਹੋ ਸਕਦਾ ਤੁਹਾਨੂੰ ਹੋਰ ਤਰ੍ਹਾਂ ਦੀ ਗੱਲ ਲੱਗੇ ਪਿਆਰੋ, ਪਰ ਸਾਹਿਬ ਕੁਝ ਇਸ ਤਰ੍ਹਾਂ ਹੀ ਕਹਿੰਦੇ ਨੇ। ਕਹਿੰਦੇ ਨਾ ਅਸੀਂ ਸੋਚਦੇ ਹੁੰਦੇ ਸਾਂ ਭਾਈ ਸਮਾਂ ਲੰਘ ਰਿਹਾ ਹੈ, ਪੁਰਾਣੇ ਮਹਾਂਪੁਰਸ਼ ਜਿਹੜੇ ਬਚਨ ਕਰ ਗਏ ਹੁਣ ਕਿੱਥੋਂ ਲੱਭਾਂਗੇ, ਜਿਹੜਾ ਇਤਿਹਾਸ ਇੱਕ ਵਾਰ ਹੋ ਗਿਆ ਗਵਾਚ ਰਿਹਾ ਹੈ ਉਹਨਾਂ ਨੂੰ ਕੌਣ ਦੱਸੇਗਾ ਮੁੱਕ ਗਿਆ। ਪਰ ਨਹੀਂ, ਐਸੀ ਕਹਾਣੀ ਨਹੀਂ, ਪੂਰਾ ਗੁਰੂ ਹੈ ਨਾ, ਪੂਰਾ ਗੁਰੂ ਉਹਦੇ ਪੂਰੇ ਬ੍ਰਹਮ ਗਿਆਨੀ ਹਮੇਸ਼ਾ ਰਹੇ ਨੇ, ਅੱਜ ਵੀ ਨੇ, ਪਿੱਛੇ ਵੀ ਸੀ, ਗਾਂ ਤੇ ਰਹਿਣਗੇ। ਜਿਹਦੇ ਤੋਂ ਤਰੁੱਟਦਾ ਹੈ ਨਾ ਉਹਦੇ ਲਈ ਸਾਨੂੰ ਕਾਲ ਦਾ ਪਰਦਾ ਹਟਾ ਦਿੰਦਾ ਹੈ, ਉਹਦੇ ਲਈ 500 ਸਾਲ ਪਹਿਲਾਂ ਸਮਾਂ ਨਹੀਂ ਰਹਿੰਦਾ। ਅੱਜ ਜੋ ਕੁਝ 500 ਸਾਲ ਪਹਿਲਾਂ ਹੋਇਆ ਅੱਜ ਉਹਦੇ ਸਾਹਮਣੇ ਹੋ ਰਿਹਾ ਹੁੰਦਾ ਹੈ, ਤੇ ਜਿਹੜੇ ਯੁੱਗਾਂ ਬਾਅਦ ਹੋਣਾ ਉਹ ਵੀ ਉਹਨਾਂ ਦੇ ਸਾਹਮਣੇ ਹੁੰਦਾ ਹੈ। ਉਹਨਾਂ ਲਈ ਕੁਝ ਵੀ ਨਾ ਤੇ ਕੁਝ ਭੂਤ ਰਹਿੰਦਾ ਤੇ ਨਾ ਭਵਿੱਖ ਰਹਿੰਦਾ, ਉਹ ਵਰਤਮਾਨ ਵਿੱਚ ਰਹਿੰਦੇ ਨੇ। ਭਾਈ ਰਾਮ ਕਿਸ਼ਨ ਜੀ ਸਾਹਮਣੇ ਜਦੋਂ ਉਹਨਾਂ ਨੂੰ ਇੰਝ ਲੱਗਾ ਗੁਰੂ ਨਾਨਕ ਸਾਹਿਬ ਹੁਣ ਉਹ ਪਿਤਾ ਦੇ ਸਾਹਮਣੇ ਖਲੋਤੇ ਨੇ, ਉਹਨਾਂ ਉਸੇ ਤਰ੍ਹਾਂ ਨੇਤਰ ਬੰਦ ਕੀਤੇ, ਸੁਚੇਤ ਵੱਲ ਹੋ ਕੇ ਉੱਚੀ ਉੱਚੀ ਰੋਣ ਨਾਲੇ ਉਹਨਾਂ ਦੀ ਬੋਲੀ ਸੀ ਉਸ ਕਲਾ ਪਹਿਲੀ, ਕਹਿਣ ਲੱਗੇ ਨਾ ਪਿਤਾ ਜੀ ਮਾਤਾ ਜੀ ਮੇਰੇ ਗੁਰੂ ਨਾਨਕ ਨੂੰ ਨਾ ਮਾਰਿਆ ਜੇ, ਨਾ ਮਾਰਿਆ ਜੇ, ਮੇਰੇ ਕੋਲ ਪੈਸੇ ਜਿੰਨੇ ਮਰਜ਼ੀ ਲੈ ਲਓ ਪਰ ਮੇਰੇ ਰੱਬ ਨੂੰ ਨਾ ਮਾਰਿਆ ਜੇ। ਉੱਚੀ ਉੱਚੀ ਅੱਗੇ ਪਹੁੰਚ ਸਾਰੇ ਗ੍ਰੰਥੀ ਹੋ ਗਿਆ ਨੇ, ਉੱਚੀ ਉੱਚੀ ਰੋਂਦੇ ਇਸ ਤਰ੍ਹਾਂ ਤਰਲੇ ਲੈਂਦੇ ਲੈਂਦੇ ਸੁੱਧ ਭੁੱਲ ਗਏ, ਉੱਚੀ ਥੱਲੇ ਧਰਤੀ ਤੇ ਡਿੱਗ ਪਏ। ਕਿੰਨਾ ਸਮਾਂ ਇਸੇ ਤਰ੍ਹਾਂ ਵਿਸ਼ੁੱਧ ਹੋਏ ਰਹੇ ਤੇ ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਕਰਦੀ ਰਹੀ। ਜਦੋਂ ਉਹਨਾਂ ਨੂੰ ਸੁਰਤ ਆਈ ਤੇ ਉਹਨਾਂ ਦੇ ਰੋਮ ਰੋਮ ਵਿੱਚੋਂ ਇੱਕੋ ਆਵਾਜ਼ ਆ ਰਹੀ ਸੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਦੇ ਪਿਆਰੋ ਕੀ ਕਹਿ, ਕੋਈ ਕਹਾਵਤਾਂ ਨਹੀਂ, ਕੋਈ ਜਾਦੂਗਰਾਂ ਦੀ ਖੇਲ ਨਹੀਂ, ਸਤ ਸੰਗਤ ਹਾਜ਼ਰ ਨਾਜ਼ਰ ਉਹਨੂੰ ਵੇਖ ਰਹੇ ਨੇ, ਉਹਦੇ ਦੀਦਾਰ ਸਤ ਸੰਗਤ ਰਾਮ ਕਿਸ਼ਨ ਦੀਆਂ ਤੇ ਇੱਕ ਤੋਂ ਇੱਕ ਉਹਨਾਂ ਦੀ ਸਾਥੀਆਂ ਵੇਖੀਦਿਆਂ ਨੇ ਰਾਮ ਕੋਈ ਦਾ ਏ ਕਿਤਨਾ ਕੁ ਨੇੜਿਓ ਖੋ ਕੇ ਉਹ ਵੇਖਦੇ ਸਨ। ਇੱਕ ਦਿਨ ਅੱਧੀ ਰਾਤ ਹੋਈ, ਅੱਧੀ ਰਾਤ ਤੇ ਉਹਨਾਂ ਦਾ ਨਾ ਬਹੁਤ ਪਿਆਰਾ ਸੇਵਕ ਸੀ ਭਾਈ ਲੁੜੀਂ ਦਾ, ਆਗਿਆ ਕਰ ਬੜਾ ਸੀ। ਅੱਧੀ ਰਾਤੀ ਉੱਠ ਕੇ ਕਹਿੰਦੇ ਲੁੜੀਂਦੇ ਆ, ਗੁਰੂ ਨਾਨਕ ਸਾਹਿਬ ਆਏ ਨੇ ਹੋਏ, ਤੂੰ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰ। ਉਹਨੇ ਆਖਿਆ ਪਤਾ ਨੀ ਕਿਹੜੀ ਮੌਜ ਵਿੱਚ ਨੇ। ਉਹਨੇ ਫਿਰ ਪਾਸਾ ਪਰਤਿਆ ਸੌਂਦਿਆ, ਫਿਰ ਕਹਿਣ ਲੱਗੋ ਤੈਨੂੰ ਖਿਆਲ ਹੀ ਆਈ, ਮੈਂ ਕਿਹਾ ਗੁਰੂ ਨਾਨਕ ਸਾਹਿਬ ਆਪ ਆਏ ਨੇ ਕੜਾ ਪ੍ਰਸ਼ਾਦ ਛਕਾਉਣਾ ਦੇਖ ਤਿਆਰ ਕਰ। ਉਹ ਤੂੰ ਸੁਣਦਾ ਨੀ ਇਤਨਾ ਵਿਸਤਾਰ, ਉੱਠ ਪਿਆ ਛੇਤੀ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ। ਸਾਨੂੰ ਉਪਰੀਆਂ ਤਾਂ ਲੱਗਦੀਆਂ ਨੇ ਕਦੋਂ ਜੀਵਨ ਚ ਵਾਪਰੀਆਂ ਨੀ ਹੁੰਦੀਆਂ, ਪਰ ਜਦੋਂ ਅਸੀਂ ਰੱਬ ਦੇ ਬਖਸ਼ਿਆਂ ਦੀ ਸੰਗਤ ਵਿਚ ਰਹੀਏ ਤੇ ਕਹਾਣੀਆਂ ਅੱਜ ਵੀ ਇਸ ਤਰ੍ਹਾਂ ਦੀਆਂ ਆਮ ਉਭਰਤਾ ਆਈਦੇ ਨੇ। ਗੁਰੂ ਕੇ ਪਿਆਰੋ, ਪਰ ਬਹੁਤੀ ਵਾਰੀ ਕਿਰਪਾ ਕੀਤੇ ਖਲੋਤਾ ਹੈ ਨਾ ਹੋਰ ਤਰ੍ਹਾਂ ਦੀ ਸੋਚ ਬਣਾ ਕੇ, ਭਈ ਇਹ ਕੌਤਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਦੇ ਪ੍ਰਤਾਪ ਕੀ ਵੇਖਣੇ ਨੇ, ਉਹਨਾਂ ਦੀ ਕੋਈ ਕੋਈ ਮਨੁੱਖ ਹੋ ਜਾਓ। ਕਈ ਤਾਂ ਐਡੇ ਸਿਆਣੇ ਹੋ ਗਏ ਨੇ, ਉਹਨਾਂ ਨੂੰ ਬ੍ਰਹਮ ਗਿਆਨੀ ਸਾਧੂ ਸੰਤ ਮਹਾਂਪੁਰਖ ਗੁਰਸਿੱਖ ਇਹ ਸ਼ਬਦ ਹੀ ਕਹਿੰਦੇ ਨੇ ਕਿ ਸਤਿਗੁਰੂ ਹੀ ਆਏ ਨੇ ਜਿਹਨਾਂ ਦੀ ਕਲਾ ਵਰਤੀ ਉਹਨਾਂ ਦੇ ਲਈ ਆਏ। ਕਹਿੰਦੇ ਜੀ ਉਹਨਾਂ ਦੇ ਕੰਨ ਕਿਧਰੇ ਮਤੇ ਪੰਚ ਗੁਰੂ ਨਾਲ ਟੁੱਟ ਨਾ ਜਾਏ ਜਿਵੇਂ ਇਹਨਾਂ ਦੇ ਸਾਰੇ ਪੰਚ ਚਲੋ ਕਰ ਹੋਇਆ। ਗੁਰੂ ਕੇ ਪਿਆਰਿਓ, ਇਹ ਤੰਗ ਦਿਲ ਤੇ ਆਪਣੀ ਘੱਟ ਸੋਚਣੀ ਦੀਆਂ ਨਿਸ਼ਾਨੀਆਂ ਨੇ। ਪੰਚ ਮੇਰੇ ਕਹਿਣ ਤੇ ਨਾ ਟੁੱਟਣਾ ਨਾ ਜੁੜਨਾ, ਜਿਹਦਾ ਪੰਚ ਸਾਜਿਆ ਉਹ ਸਦਾ ਹੀ ਖਾਤਰ ਨਾ ਜਾਏ ਤੇ ਨਾਲੇ ਸੱਚ ਨੂੰ ਪਿਆਰਿਓ ਛੁਪਾ ਕੇ ਕਿਹੜੇ ਪੰਚ ਦਾ ਭਲਾ ਕਰਨਾ ਚਾਹੁੰਦੇ ਹਾਂ, ਝੂਠਲੀਆਂ ਦੀ ਵਾਰ ਉੱਤੇ ਝੂਠਲੀਆਂ ਕੰਨਾਂ ਵਿੱਚ ਨਹੀਂ। ਜਦੋਂ ਭਾਈ ਰਾਮ ਕਿਸ਼ਨ ਜੀ ਨੇ ਅੱਧੀ ਰਾਤੀ ਵਚਨ ਕਿਹਾ ਨਾ ਲੁੜੀਂਦਿਆ ਉੱਠ ਪਿਆ, ਇਹਨੇ ਜਦੋਂ ਕੀ ਕੌਤਕ ਇਹ ਵਰਤਿਆ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਮੌਕਾ ਮਿਲੇ ਤੇ ਪੜ੍ਹਿਓ ਜ਼ਰੂਰ ਸੰਤ ਦਾਤਾ ਵਿੱਚ ਇਹ ਵਚਨ ਜਿਹੜਾ ਸਾਂਝਾ ਕਰਨ ਲੱਗਾ ਵਾ। ਉਹ ਕਹਿੰਦੇ ਨੇ ਭਾਈ ਜਦੋਂ ਨੇ ਭਾਈ ਵੀਰ ਸਿੰਘ ਲਿਖਦੇ ਹੋਇਆ ਕਿ ਭਾਈ ਲੁੜੀਂਦਾ ਉੱਠਿਆ, ਸਵਾ ਕੁ ਮਨ ਦਾ ਕੜਾਕਾ ਸੀ ਜਿਹਦੇ ਚ ਇੰਨੀ ਸਮਰੱਥਾ ਸੀ ਪਾਣ ਦੇ ਦੇਵ ਬਣ ਸਕਦੇ ਸੀ। ਉਹਨੇ ਪੜਾਅ ਰੱਖਿਆ ਤੇ ਅੱਗ ਬਾਲੀ, ਪਰ ਰੱਬ ਦੀ ਕਿਰਪਾ ਇਸ ਉਸ ਦਿਨ ਅਸਥਾਨ ਤੇ ਨਾ ਘਿਓ ਮੌਜੂਦ ਏ, ਨਾ ਖੰਡ ਮੌਜੂਦ ਏ ਤੇ ਨਾ ਗੁਰੂ ਤੇ ਪਿਆਰੂ ਆਟਾ ਮੌਜੂਦ ਏ। ਪਰ ਹੁਕਮ ਇਹ ਕਿ ਗੁਰੂ ਨਾਨਕ ਸਾਹਿਬ ਆਏ ਵਿੱਚ ਦੇਰ ਤਿਆਰ ਕਰਨੀ ਤੇ ਕਰਨ ਵਾਲੇ ਨੇ ਕੜਾ ਕਰ ਧਰ ਦਿੱਤਾ ਏ ਤੇ ਗੁਰੂ ਕੇ ਪਿਆਰੂ ਪਾਣੀ ਉਹਨੇ ਪਾ ਕੇ ਅੱਗ ਬਾਲ ਦਿੱਤੀ ਤੇ ਕਹਿੰਦਾ ਏ ਜਿਹੜੇ ਮਹਾਂਪੁਰਖ ਕਹਿੰਦੇ ਸਾਹਿਬ ਆਏ ਨੇ ਦੇਰ ਤਿਆਰ ਕਰੋ, ਉਹ ਦੇਰ ਲਈ ਸਮਾਨ ਵੀ ਤਾਂ ਭੇਜਣਗੇ ਨਾ। ਖਲੋਤਾ ਰਿਹਾ, ਅਜੇ ਜਦੋਂ ਪਾਣੀ ਉਬਾਲੇ ਜਾਂਦਾ ਇੱਕ ਆ ਗਿਆ, ਕਹਿਣ ਲੱਗਾ ਜੀ ਅਖੰਡ ਦੀ ਬੋਲੀ ਏ, ਮੈਂ ਇੱਕ ਖਾਸ ਪਿੰਡ ਦਾ ਨਾਮ ਏ ਲਿਖਿਆ, ਅਮਕੇ ਸਿੰਘ ਨੇ ਭੇਜੀਏ ਲਿਆਉਣੀ, ਮੈਂ ਤਲ ਸੀ ਥੋੜਾ ਲੇਟ ਹੋ ਗਿਆ ਰਸਤੇ ਵਿੱਚ, ਮੀਂਹ ਪੈਣੀ ਸੀ ਪ੍ਰਵਾਨ ਕਰੋ। ਉਹਨੇ ਧੰਨ ਗੁਰੂ ਨਾਨਕ ਜੀ ਧੁੰਨ ਲਾਈ ਖੰਡ ਤੇ ਆਵੇ, ਪਾਣੀ ਪਾਈ ਚਾਸਨੀ ਤਿਆਰ ਹੋ ਗਈ। ਉਹਨਾਂ ਚਿਰ ਹੋਰ ਇੱਕ ਸਿੰਘ ਆਇਆ, ਕਹਿੰਦਾ ਜੀ ਦੋ ਪੀਪੇ ਘਿਓ ਦੇ ਭੇਜੇ ਸਨ ਕਿਸੇ ਸਿੰਘ ਨੇ, ਮੈਂ ਥੋੜਾ ਦੇਰ ਹੋ ਗਈ ਮੌਸਮ ਦੀ ਖਰਾਬੀ ਘਰ, ਤੀਜਾ ਆਟਾ ਲੈ ਕੇ ਆ ਗਿਆ। ਪਿਆਰਿਓ ਜਦੋਂ ਆਇਆ ਏ ਕਹਿਣ ਲੱਗੇ ਦੇਰ ਤਿਆਰ ਹੋਈ, ਉਹਨਾਂ ਚਿਰ ਉਹਨਾਂ ਅੰਮ੍ਰਿਤ ਵੇਲਾ ਹੋ ਗਿਆ, ਦੋ ਸਾਧੂ ਚਾਰ ਸਾਧੂ ਅਸਥਾਨ ਦੇ ਵਿੱਚ ਬਾਹਰੋਂ ਇੰਨੀ ਸੰਗਤ ਆਈ ਅੰਮ੍ਰਿਤ ਵੇਲੇ, ਜਦੋਂ ਕੱਚੀ ਹੋਈ ਭੋਗ ਪਿਆ ਦੇਵ ਨੂੰ ਭੋਗ ਲਵਾਇਆ, ਸਾਰੇ ਰੱਬ ਦਾ ਤੇ ਛਕੇ ਭਾਈ ਲੋੜੀਂਦਾ ਤੇ ਸਮਝਦਾ ਕਿਸੇ ਨੂੰ ਪੁੱਛਿਆ ਸਵੇਰੇ ਸਵੇਰੇ ਭੰਡਾਰਾ ਕਿਹਦੇ ਨਾਮ ਦਾ, ਭਾਈ ਰਾਮ ਕਿਸ਼ਨ ਜੀ ਕਹਿੰਦੇ ਜੀ ਕਿਸੇ ਦੇ ਨਾਮ ਦਾ ਨਹੀਂ, ਅੱਜ ਆਪ ਜੋ ਆਏ ਸਨ ਪਰ ਸਾਡੇ ਸਾਹਮਣੇ ਪ੍ਰਤੱਖ, ਪਰ ਤੁਹਾਨੂੰ ਸੰਗਤ ਰੂਪ ਦੇ ਵਿੱਚ ਆ ਕੇ ਉਹ ਦੀਦਾਰ ਦੇਂਦੇ, ਪਰ ਅੱਖਾਂ ਨਾ ਪਹੁੰਚ ਕੇ ਤਰੀਕੇ ਦੀ। ਪਿਆਰਿਓ ਹੁਣ ਕੋਈ ਕਵੇ ਮੈਨੂੰ ਦਿਖਾਓ, ਉਹ ਤਾਂ ਪ੍ਰਗਟ ਹੀ ਹੈ, ਕੋਈ ਅੱਖਾਂ ਬੰਦ ਕਰਕੇ ਸੂਰਜ ਨੂੰ ਨਹੀਂ ਵੇਖ ਸਕਦਾ, ਅੱਖਾਂ ਖੋਲ ਕੇ ਵੇਖਾਂਗੇ। ਸਾਹਿਬ ਕਹਿੰਦੇ ਨੇ ਦੁਨਿਆਵੀ ਅੱਖ ਨਹੀਂ ਅੰਦਰਲੀ ਅੱਖ ਖੁੱਲਦੀ ਏ, ਉਹਦੇ ਨਾਮ ਨਾਲ ਉਹਦੇ ਹੁਕਮਾਂ ਸੁਣ ਕੇ ਸਮਝ ਕੇ ਨਹੀਂ ਤੁਰ ਤੂੰ ਅੱਖ ਖੁੱਲਦੀ, ਸਮਝ ਨੂੰ ਮੁਕਾ ਕੇ ਰੱਬ ਦੇ ਘਰ ਦੀ ਅੱਖ ਖੁੱਲਦੀ ਏ। ਇੱਥੇ ਸਿਆਣੇ ਤਾਂ ਨੀ ਮੰਨੋ, ਹੁਣ ਦੁਨੀਆਂ ਚ ਲੋਕੀ ਪਾਗਲ ਹੀ ਕਹਿਣਗੇ ਨਾ, ਜਿਹਨੂੰ ਅਕਲ ਨਾ ਹੋਵੇ ਉਹਦੇ ਕੋਲ ਸਿਆਣਪ ਨਾ ਹੋਵੇ। ਮਾਪੇ ਧੀਆਂ ਨੂੰ ਸਿਆਣਪ ਦਿੰਦੇ, ਉਸਤਾਦ ਬੱਚਿਆਂ ਨੂੰ ਸ਼ਗਿਰਦਾਂ ਨੂੰ ਸਿਆਣਪ ਦਿੰਦੇ। ਜਦੋਂ ਸਾਹਿਬ ਕੋਲ ਆਈਏ ਤੇ ਹਜ਼ੂਰ ਕਹਿੰਦੇ ਸਭ ਸਿਆਣਪ ਛੱਡ ਕੇ ਗੁਰਗੀ ਪੈਣੀ ਪਾਏ, ਕਹਿੰਦੇ ਵੀ ਸਿਆਣਪਾਂ ਤੇਰੀ ਦੁਨੀਆਂ ਚ ਕੰਮ ਆਉਂਦੀਆਂ ਨੇ, ਤੂੰ ਕੋਲ ਰੱਖੀ ਜ਼ਰੂਰ, ਪਰ ਇਹ ਘਰ ਦਾ ਕੁਝ ਵੇਖਣਾ ਹੀ ਨਾ ਕਿ ਫਿਰ ਤੂੰ ਸਿਆਣਾ ਬਣ ਕੇ ਨਾ ਆਵੀ, ਕੁਝ ਨਹੀਂ ਬਣਨਾ। ਕਹਿੰਦੇ ਸਮਝ ਛੋੜ ਪਵਾਏ ਨੇ, ਛੱਡ ਦੇ ਇਹ ਸਮਝਾਂ ਤੂੰ, ਇਹਨਾਂ ਨੇ ਤੈਨੂੰ ਖਰਾਬ ਕਰਨਾ ਏ, ਅਣਜਾਣ ਬਣ ਜਾ ਪਹਿਲੇ ਕੰਮ ਨਿਰਗੁਣ ਯਾਰ ਨੀਚ ਅਜਾਣ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਭਾਈ ਲੋੜੀਂਦੇ ਵਾਂਗੂ ਅਸੀਂ ਜੇ ਕਹਾਂਗੇ ਨਾ ਮਹਾਂਪੁਰਖੋ ਗੁਰੂ ਨਾਨਕ ਸਾਹਿਬ ਤੁਹਾਡੇ ਲਈ ਆਏ ਹੋਣਗੇ, ਸਾਨੂੰ ਤਾਂ ਆਟਾ ਦਿਓਗੇ ਤੇ ਦੇਵ ਬਣਾਵਾਂਗਾ ਨਾ, ਕਿੱਥੋਂ ਬਣਾ ਲਵਾਂ, ਇਹ ਅਸੀਂ ਕਹਾਂਗੇ ਮਨ ਵਾਲੇ। ਪਰ ਜਿਨ੍ਹਾਂ ਨੇ ਉਹਨੂੰ ਆਪਾ ਦੇ ਦਿੱਤਾ ਉਹ ਕੜਾ ਕੇ ਘਰ ਦਿੰਦੇ ਨੇ, ਉਹਨਾਂ ਕੋਲ ਰਸਤਾ ਵੀ ਆਉਂਦੀਆਂ ਤੇ ਰਸਤਾ ਦਾ ਮਾਲਕ ਵੀ ਆਉਂਦਾ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਉਹਦੇ ਵਿਦਾ ਪ੍ਰਤਾਪ ਕੀਤੇ, ਜਿਹੜੇ ਕਹਿੰਦੇ ਸਾਜਣਾ ਮੇਰਾ ਸਾਜਣਾ ਨਿਕਟ ਖਲੋਇੜਾ ਮੇਰਾ ਸਾਜਣਾ ਜਾਣੀਅੜਾ ਹਰ ਜਾਣੀਅੜਾ ਨੈਣ ਅਲੋਇੜਾ ਹਰ ਜਾਣੀਅੜਾ ਨੈਣ ਅਲੋਇਆ ਤਟ ਤਟ ਸੋਇਆ ਅੱਖ ਅੰਮ੍ਰਿਤ ਪ੍ਰਹਿ ਗੂੜਾ ਨਾਲ ਭਵੰਦਾ ਹੈ। ਕਹਿੰਦੇ ਸਾਡੇ ਸਾਧਾਂ ਦੇ ਨਾਲ ਪਰ ਲੈ ਨਾ ਸੁਤੰਦਾ ਸਵਾਉ ਨ ਜਾਣੇ ਮੂੜਾ। ਅਸੀਂ ਨਹੀਂ ਜਾਣ ਸਕਦੇ, ਕਿਉਂ ਨਹੀਂ ਜਾਣ ਸਕਦੇ, ਮਾਇਆ ਮਦ ਮਾਤਾ ਖੋਜੀ ਬਾਤਾ ਮਿਲ ਨ ਜਾਈ ਪਰਮ ਤਣਾ। ਸਾਡੇ ਕੋਲ ਮਾਇਆ ਦਾ ਨਸ਼ਾ ਏ, ਮਾਇਆ ਦੀ ਗੱਲ ਤਾਂ ਸਾਡੇ ਪਕੜ ਵਿੱਚ ਆਉਂਦੀ, ਮਾਇਆ ਤੋਂ ਉੱਚੀ ਜਿਹੜੀ ਹੋਵੇ ਨਹੀਂ ਆਉਂਦੀ। ਸਾਹਿਬ ਕਹਿੰਦੇ ਇਸ ਲਈ ਭਰਮ ਵਿੱਚ ਕੌਣ ਖੋਲੇਗਾ ਕਹੋ ਨਾਨਕ ਗੁਰਬਿੰਦੇ ਸੂਰਜੈ ਕਰ ਸਾਜਣ ਸਭ ਕਹਿ ਨਿਕਟ ਖੜਾ ਕਿਤਨਾ ਪ੍ਰਤਾਪੇ। ਕਹਿੰਦੇ ਤੁਹਾਡੇ ਸਾਰਿਆਂ ਕੋਲੋਂ ਤੇ ਭਾਈ ਕੋਲੋਂ ਤਾਂ ਸ਼ਬਦਾਂ ਦਾ ਕਰਨਾ, ਪਰ ਉਹਨੂੰ ਪ੍ਰਤਾਪ ਕਰਨ ਲਈ ਉਸ ਦੀ ਸੰਗਤ, ਉਹਦੇ ਹੁਕਮ, ਉਹਦੇ ਪਿਆਰਿਆਂ ਦੀ संगत करांगे ते साढ़े ते सतगुरु कृपा करेंगे। समा हो गया कादरी माता एक दुआ मिल के उस प्यारे गुरु जी वड़ियाई करो जी। वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु
वाहे गुरु वाहे गुरु वाहे गुरु